ਚੱਲ ਕੇ ਆਪਣੀ ਜ਼ਿੰਦਗੀ ਦੀਆਂ ਘੜੀਆਂ ਨੂੰ ਕੀਮਤੀ ਬਣਾਉਣ ਲਈ ਜੀਵਨ ਦਾਤਾ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਪਿਆਰ ਕਰਦਿਆਂ ਸਤਿਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਹੋ। ਲੜੀਵਾਰ ਇੱਕ ਵਿਚਾਰ ਸਤਿਗੁਰੂ ਜੀ ਦੀ ਕਿਰਪਾ ਨਾਲ ਪ੍ਰਾਰੰਭ ਕੀਤੀ ਸੀ ਭਈ ਕੀਮਤੀ ਮਨੁੱਖਾ ਜਨਮ ਜੋ ਰਤਨਾ ਵਰਗਾ ਏ, ਗੁਰੂ ਅਰਜਨ ਸਾਹਿਬ ਜੀ ਦੇ ਬਚਨ ਨੇ, ਇਹ ਪੰਜ ਚੀਜ਼ਾਂ ਨਾਲ ਜੁੜ ਕੇ ਬਰਬਾਦ ਹੋ ਰਿਹਾ ਹੈ। ਸਾਨੂੰ ਹੁਕਮ ਹੈ ਅਸੀਂ ਜਿਹੜੇ ਔਗਣਾਂ ਨਾਲ ਇਹ ਜੀਵਨ ਬਰਬਾਦ ਹੋਵੇ ਉਹਨਾਂ ਤੋਂ ਬਚਣਾ ਹੈ। ਜਿਸ ਬਿਮਾਰੀ ਦੇ ਨਾਲ ਇਹ ਆਤਮਕ ਜੀਵਨ ਖਤਮ ਹੋਵੇ, ਜ਼ਿੰਦਗੀ ਦੀਆਂ ਖੁਸ਼ੀਆਂ ਗਵਾ ਜਾਣ, ਸਤਿਗੁਰੂ ਪਰਮੇਸ਼ੁਰ ਤੋਂ ਦੂਰ ਹੋ ਜਾਈਏ, ਉਹਨਾਂ ਔਗਣਾਂ ਦਾ ਤਿਆਗ ਕਰਨਾ ਹੈ। ਸਤਿਗੁਰੂ ਜੀ ਨੇ ਉਹ ਔਗਣਾਂ ਬਾਰੇ ਦੱਸਿਆ ਕਿ ਸਵਾਦ ਕੇਵਲ ਜੀਵ ਹੀ ਨਹੀਂ ਸਵਾਦ ਮਾਣਦੀ, ਕੱਲਾ ਕੱਲਾ ਸਾਡਾ ਗਿਆਨ ਇੰਦਰਾ ਕਰਮ ਇੰਦਰਾ ਕਿਸੇ ਨਾ ਕਿਸੇ ਸਵਾਦ ਵਿੱਚ ਖਚਿਤ ਹੋ ਕੇ ਰੱਬ ਤੋਂ ਦੂਰ ਕਰ ਰਿਹਾ ਹੈ। ਅੱਖਾਂ ਪਰਾਇਆ ਰੂਪ ਵੇਖਣ ਵਿੱਚ ਰਸ ਲੈਣ ਲੱਗ ਪੈਣ, ਕੰਨਾਂ ਗੁਰੂ ਕੇ ਪਿਆਰੇ ਲੋਕਾਂ ਦੀਆਂ ਗੱਲਾਂ ਚੋਂ ਰਸ ਲੈਣ, ਜੀਵ ਇਹ ਦੁਨੀਆ ਦੀ ਬਾਤ ਤੇ ਕਈ ਪ੍ਰਕਾਰ ਦੇ ਪੱਖ ਅਪੱਖ ਖਾਣੇ ਦੇ ਸਵਾਦ ਵਿੱਚ ਮਸਤ ਹੋਵੇ, ਇਹ ਪੈਰ ਜਿਹੜੇ ਕੰਨ ਕੁਸੰਗਤ ਵਿੱਚ ਜਾ ਕੇ ਰਸ ਮਾਨਣਾ ਚਾਹਣ, ਇਹ ਨਾਸਕਾ ਨੂੰ ਨਾਮ ਦੀ ਸੁਗੰਧ ਦੀ ਬਜਾਏ ਦੁਨੀਆ ਦੇ ਕੂੜੀਆਂ ਸੁਗੰਧੀਆਂ ਵਿੱਚ ਪੈ ਜਾਵੇ, ਬਸ ਇਹ ਸਵਾਦਾਂ ਵਿੱਚ ਪੈ ਕੇ ਜ਼ਿੰਦਗੀ ਬਰਬਾਦ ਹੈ, ਨਾਮ ਤੋਂ ਟੁੱਟ ਗਏ। ਦੂਸਰਾ ਸੀ ਬਾਤ ਬਹਿਸ ਮੁਬਾਸਿਆਂ ਚ ਪੈ ਕੇ ਲੋਕ ਬੜਾ ਕੀਮਤੀ ਸਮਾਂ ਗਵਾਉਂਦੇ ਨੇ। ਪੁਰਾਣੇ ਬਜ਼ੁਰਗ ਜਦੋਂ ਰਾਤ ਨੂੰ ਬਹਿਣਾ ਪੁੱਤਰਾਂ ਪੋਤਰਿਆਂ ਨਾਲ ਗੁਰੂ ਦੀਆਂ ਸਾਖੀਆਂ ਸੁਣਾਉਂਦੇ ਸੀ, ਹੁਣ ਪਿਆਰਿਓ ਉਹ ਸਮਾਂ ਟੀਵੀ ਨੇ ਲੈ ਲਿਆ ਤੇ ਜੇ ਕਿਧਰੇ ਹੋਰ ਫੇਰ ਮਿਲੇ ਉਹ ਨਿੰਦਾ ਚੁਗਲੀ ਤੇ ਦੂਸਰਿਆਂ ਦੇ ਔਗਣ ਖੋਲਣ ਤੇ ਖਰਚ ਹੋ ਰਿਹਾ ਹੈ। ਤੀਸਰਾ ਸੀ ਈਰਖਾ ਦੀ ਅੱਗ ਕਿਵੇਂ ਨੁਕਸਾਨ ਕਰਦੀ, ਉਹਦੇ ਤੋਂ ਬਚਣਾ। ਤਿੰਨ ਬਾਰੇ ਵਿਚਾਰ ਗੁਰੂ ਕਿਰਪਾ ਨੂੰ ਕਰਨ ਤੋਂ ਬਾਅਦ ਅੱਜ ਹੈ ਬਚਨ ਮਦ। ਪਰ ਆਓ ਇਸ ਵਿਚਾਰ ਨੂੰ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਹਿਬਾਂ ਦੇ ਪਵਿੱਤਰ ਸਰੂਪ ਨੂੰ ਹਿਰਦੇ ਵਿੱਚ ਟਿਕਾਓ ਸੁਰਤੀ ਨਾਲ ਦੁਨੀਆਂ ਨੂੰ ਛੱਡੀਏ, ਮਨ ਕਰਕੇ ਸਾਹਿਬਾਂ ਦੇ ਚਰਨ ਪਕੜਨ ਦੀ ਕੋਸ਼ਿਸ਼ ਕਰੀਏ। ਸਤਿਗੁਰੂ ਆਪਣੇ ਚਰਨ ਪਕੜਵਾਉਣ। ਬੜੇ ਪਿਆਰ ਅਦਬ ਨਾਲ ਫਤਿਹ ਬੁਲਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਥਾ ਬਚਨ ਹਜ਼ੂਰ ਨੇ ਕਹਿ ਸਵਾਦ ਬਾਦ ਈਰਖ ਮਦ। ਪੰਜਵਾਂ ਮਾਇਆ, ਮਦ ਦਾ ਅਰਥ ਹੈ ਅਹੰਕਾਰ। ਗੁਰਬਾਣੀ ਵਿੱਚ ਮਦ ਦਾ ਅਰਥ ਸ਼ਰਾਬ ਲਈ ਵੀ ਆਇਆ ਹੈ। ਐਸਾ ਮਦ ਮੂਲ ਨਾ ਪੀਚੈ ਜੇ ਕਾ ਪਾਰ ਵਸਾਏ। ਐਹੋ ਜੀ ਇਸ ਸ਼ਰਾਬ ਦੀ ਵਰਤੋਂ ਨਾ ਕਰ ਜਿਹੜੀ ਤੈਨੂੰ ਰੱਬ ਤੋਂ ਦੂਰ ਭਜਾ ਰਹੀ ਹੈ। ਤੇਰੇ ਕੋਲੋਂ ਕਈ ਬੱਜਰ ਪਾਪ ਕਰਵਾਉਂਦੀ ਏ। ਮਦ ਦਾ ਅਰਥ ਮਸਤ ਹੋਣਾ ਵੀ ਹੈ, ਅਹੰਕਾਰ ਵੀ ਤੇ ਤੀਸਰਾ ਸ਼ਰਾਬ। ਇੱਥੇ ਮਦ ਦਾ ਅਰਥ ਹੈ ਗੁਰੂ ਸਵਾਰ ਅਹੰਕਾਰ। ਅਹੰਕਾਰ ਇੱਕ ਐਥੋ ਜਾਂ ਸਰਵ ਵਿਆਪਕ ਹਰ ਜੀਵ ਦੇ ਅੰਦਰ। ਇਸ ਅਹੰਕਾਰ ਵਿੱਚ ਆ ਕੇ ਬੰਦਾ ਆਪਣੀ ਜ਼ਿੰਦਗੀ ਦਾ ਕਿੰਨਾ ਭਾਰੀ ਨੁਕਸਾਨ ਕਰਾਉਂਦਾ ਏ। ਪਿਆਰਿਓ, ਕਿੰਨਾ ਕੁ ਅਹੰਕਾਰ ਵਿੱਚ ਆ ਕੇ ਨੁਕਸਾਨ ਹੁੰਦਾ ਏ। ਇਹ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਚਰਨਾਂ 'ਚ ਬੈਠ ਕੇ ਗੁਰੂ ਕੋਲ ਪੁੱਛੀਏ। ਗੁਰਬਾਣੀ ਦੇ ਬਚਨ ਨੇ ਨਾਲ ਯਤਨ ਕਰੀਦਾ ਏ, ਪੰਨਾ ਤਾਂ ਸਾਂਝਾ ਕਰੀਦਾ ਏ, ਬਾਅਦ ਵਿੱਚ ਵੀ ਮੌਕਾ ਮਿਲੇ। ਜਦੋਂ ਕਿਧਰੇ ਅਹੰਕਾਰ ਵਿੱਚ ਆ ਕੇ ਦੁੱਖ ਅਸੀਂ ਭੋਗਣ ਲੱਗੀਏ ਤੇ ਭੱਜ ਕੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦਾ ਉਹ ਸ਼ਬਦ ਪੜ੍ਹ ਲਈਏ। 1358 ਅੰਗ ਤੇ ਸਲੋਕ ਸਹਿਸਕ੍ਰਿਤੀ ਅੰਦਰ ਗੁਰੂ ਅਰਜਨ ਸਾਹਿਬ ਜੀ ਦੱਸਣ ਲੱਗੇ ਨੇ, ਅਹੰਕਾਰ ਇਹ ਮਦ ਸਾਡਾ ਕਿੰਨਾ ਨੁਕਸਾਨ ਕਰਦਾ ਏ ਜਿਹਨੂੰ ਅਸੀਂ ਬੜੇ ਚਾਵਾਂ ਨਾਲ ਕਬੂਲ ਕਰਦੇ ਹਾਂ। ਕੋਈ ਬੰਦੇ ਦੇ ਉੱਤੇ ਨੂੰ ਕਵੇ ਇਹ ਬੰਦਾ ਕਾਮੀ ਏ, ਬੜੀ ਸ਼ਰਮ ਜੀ ਮਹਿਸੂਸ ਕਰਾਂਗੇ। ਕੋਈ ਸਾਨੂੰ ਲਾਲਚੀ ਕਵੇ, ਅਸੀਂ ਆਪਣੀ ਬੇਇੱਜ਼ਤੀ ਮਹਿਸੂਸ ਕਰਾਂਗੇ। ਕੋਈ ਸਾਨੂੰ ਪਿਆਰਿਓ ਇਹਦੇ ਤੋਂ ਇਲਾਵਾ ਕ੍ਰੋਧੀ ਕਵੇ, ਬੜਾ ਸਾਂ ਬੁਰਾ ਮਨਾਉਂਦੇ ਹਾਂ ਵੀ ਸਾਨੂੰ ਕ੍ਰੋਧੀ ਕਹਿ ਰਿਹਾ। ਪਰ ਅਹੰਕਾਰ ਇੱਕ ਐਹੋ ਜਿਹੀ ਵਸਤੂ ਹੈ ਜਿਹਨੂੰ ਅਸੀਂ ਪ੍ਰਾਪਤ ਕਰਦੇ ਹਾਂ ਕਦੇ ਸ਼ਰਮ ਹੀ ਨਹੀਂ ਮਹਿਸੂਸ ਕਰਦੇ, ਬੇਸ਼ਰਮੀ ਨਾਲ ਕਬੂਲ ਕਰਦੇ ਹਾਂ। ਜਦੋਂ ਅਹੰਕਾਰ ਦੇ ਸਾਡੇ ਨਾਲ ਕੋਈ ਜੋੜ ਕੇ ਗੱਲ ਕਰੇ ਕਿ ਇਹ ਬਹੁਤ ਵੱਡਾ ਏ, ਇਹਦੇ ਕੋਲ ਬਹੁਤ ਕੁਝ ਹੈ, ਪਤਾ ਏ, ਕੋਈ ਨਾ ਕਵੇ ਤੇ ਖੁਦ ਹੀ ਕਹਿਣਾ ਸ਼ੁਰੂ ਕਰ ਦਿਆਂਗੇ ਭਈ ਸਭ ਨਾਲੋਂ ਵੱਡਾ ਮੈਂ ਹੀ ਹਾਂ, ਸਿਆਣਾ ਮੈਂ ਤਾਂ। ਮਾਣ ਭਾਵੇਂ ਵਿਦਿਆ ਦਾ ਹੋਵੇ ਭਾਵੇਂ ਪੈਸੇ ਦਾ, ਮਾਣ ਭਾਵੇਂ ਆਪਣੀ ਸਿਆਣਪ ਦਾ ਹੋਵੇ ਭਾਵੇਂ ਆਪਣੀ ਮੂਰਖਤਾ ਦਾ, ਮਾਣ ਅਹੰਕਾਰ ਗੁਰੂ ਕੇ ਪਿਆਰੇ ਭਾਵੇਂ ਸੋਹਣੇ ਘਰ ਦਾ ਹੋਵੇ ਤੇ ਸਹਿਜ ਚਾਹੇ ਸੋਹਣੀ ਕਿਸੇ ਸਵਾਰੀ ਦਾ। ਸਤਿਗੁਰੂ ਕਹਿੰਦੇ ਅਹੰਕਾਰ ਕਦੇ ਨਿਰੰਕਾਰ ਨੂੰ ਚੰਗਾ ਨਹੀਂ ਜੇ ਲੱਗਦਾ। ਇਹ ਰੱਬ ਤੋਂ ਸਾਨੂੰ ਦੂਰ ਕਰਦਾ ਹੀ ਕਰਦਾ ਏ, ਪਰ ਇਹ ਸਾਡਾ ਹੋਰ ਕੀ ਨੁਕਸਾਨ ਕਰਦਾ ਏ। ਰੱਬ ਤੋਂ ਦੂਰ ਹੋਣਾ ਹੀ ਆਪਣੇ ਆਪ ਚ ਬਹੁਤ ਵੱਡਾ ਨੁਕਸਾਨ, ਪਰ ਇਸ ਤੋਂ ਵੱਧ ਕੀ ਹੈ। ਸਾਹਿਬਾਂ ਦਾ ਇੱਕ ਇੱਕ ਬਚਨ ਧਿਆਨ ਵਿੱਚ ਲਿਆਈਏ। ਹਜ਼ੂਰ ਕਹਿੰਦੇ ਇਹ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ। ਇਹ ਜਨਮ ਤੇ ਮਰਨ ਵਿੱਚ ਪਾਉਣ ਦਾ ਇਹ ਮੁੱਢ ਬਣਦਾ ਹੈ ਅਹੰਕਾਰ। ਕਹਿੰਦੇ ਇਹ ਬਹੁਤ ਵੱਡਾ ਪਾਪ ਕਰਾਂਦਾ ਸਾਡੇ ਕੋਲੋਂ ਜੇ ਇਸ ਨੂੰ ਧਾਰਨ ਕਰੀ ਰੱਖੀਏ ਛੱਡੀਏ ਨਾ। ਜਨਮ ਤੇ ਮਰਨ ਦੇ ਗੇੜ ਵਿੱਚ ਇਹ ਪਵਾਉਂਦਾ ਹੈ। ਦੂਸਰਾ ਬਚਨ ਸਤਸੰਗਿਓ, ਹਜ਼ੂਰ ਕਹਿੰਦੇ ਮਿੱਤਰੰ ਤਜੰਤ ਸ਼ਤਰੰ ਦ੍ਰਿੜੰਤ ਅਨਕ ਮਾਤਾ ਵਿਸਤੀਰਨ ਹੈ। ਅਹੰਕਾਰੀ ਆਦਮੀ ਦਾ ਕਦੇ ਕੋਈ ਮਿੱਤਰ ਨਹੀਂ ਬਣਦਾ, ਦੋਸਤ ਨਹੀਂ ਬਣਦਾ, ਉਹਦੇ ਹਮੇਸ਼ਾ ਸ਼ਤਰੂ ਹੀ ਵੱਧ ਤੋਂ ਵੱਧ ਬਣਨਗੇ। ਅਹੰਕਾਰੀ ਆਦਮੀ ਮਾਤਾ ਦਾ ਵਿਸਤਾਰ ਕਰਨਾ ਚਾਹੁੰਦਾ ਏ, ਦਿਨ ਰਾਤ ਇਹਦੇ ਚ ਜ਼ਿੰਦਗੀ ਆਪਣੀ ਲਾਏਗਾ, ਅਹੰਕਾਰ ਵਾਲੇ ਆਦਮੀ ਦੇ ਮਿੱਤਰ ਕੌਣ ਬਣੇਗਾ? ਮਿੱਤਰਤਾ ਸਾਡੀ ਕਿੱਥੇ ਬਣਦੀ ਏ? ਜਿੱਥੇ ਤੁਸੀਂ ਕਿਸੇ ਦੂਸਰੇ ਦੀ ਖਾਂ ਵਿੱਚ ਖਾਂ ਮਿਲਾਓ। ਅਹੰਕਾਰੀ ਆਦਮੀ ਪਿਆਰਿਓ ਕਿਸੇ ਚੰਗੀ ਦਲ ਵਿੱਚ ਵੀ ਖਾਂ ਨਹੀਂ ਮਿਲਾਏਗਾ। ਕਵੇਗਾ, ਲੋਕ ਕਹਿਣਗੇ ਇਹ ਸਿਆਣਾ ਮਾਲਕ ਦੇ ਸਾਹਮਣੇ ਨੌਕਰ ਜਿੰਨੀ ਮਰਜ਼ੀ ਸਿਆਣੀ ਗੱਲ ਕਰੇ ਇਹ ਨਾਮ ਸਿਰ ਖਿਲਾਏਗਾ, ਕਿਉਂਕਿ ਇਹਨੇ ਖਾਂ ਕਹਿ ਦਿੱਤਾ ਤੇ ਇਹਦਾ ਮਤਲਬ ਨੌਕਰ ਸਿਆਣਾ ਹੈ ਤੇ ਮਾਲਕ ਕੋਲ ਓਨੀ ਅਕਲ ਨਹੀਂ। ਇਹਦੇ ਅਹੰਕਾਰ ਨੂੰ ਠੇਸ ਵੱਜ ਦੇਖਿਆ। ਸਤਸੰਗਿਓ, ਬਾਪ ਦੇ ਸਾਹਮਣੇ ਛੋਟਾ ਬੱਚਾ ਜਿੰਨੀ ਮਰਜ਼ੀ ਸਿਆਣੀ ਗੱਲ ਕਰੇ, ਜਿਨ੍ਹਾਂ ਨੂੰ ਸੋਝੀ ਉਹ ਤਾਂ ਕਹਿਣਗੇ ਵੀ ਕਮਾਲ ਏ ਬੱਚਿਆ ਤੂੰ ਠੀਕ ਆਖਦਾ ਏ, ਪਰ ਅਹੰਕਾਰੀ ਪਿਓ ਆਪਣੇ ਪੁੱਤਰ ਦੀ ਗੱਲ ਨੂੰ ਵੀ ਕਬੂਲ ਨਹੀਂ ਕਰੇਗਾ। ਕਹੇਗਾ ਅੱਛਾ, ਮੇਰਾ ਜੰਮਿਆ ਮੈਨੂੰ ਮੱਤਾਂ ਦੇਣਾ ਏ। ਇਹਨੇ ਸਮਝ ਲਿਆ ਏ ਭਈ ਇਹਦੇ ਅਹੰਕਾਰ ਨੇ ਵੀ ਸਿਆਣਪ ਵੱਡਿਆਂ ਕੋਲ ਹੀ ਹੁੰਦੀ, ਛੋਟਿਆਂ ਕੋਲ ਥੋੜੀ ਹੁੰਦੀ ਏ। ਸਿਆਣਪਾਂ ਮਾਪਿਆਂ ਕੋਲ ਹੀ ਹੁੰਦੀਆਂ ਨੇ, ਬੱਚਿਆਂ ਕੋਲ ਥੋੜੀ ਆਉਣਗੀਆਂ। ਨਹੀਂ, ਸਾਹਿਬ ਕਹਿੰਦੇ ਅਹੰਕਾਰ ਕੋਰੇ ਕਿੰਨੀ ਕੁ ਤਰ੍ਹਾਂ ਅਸੀਂ ਪ੍ਰਗਟ ਕਰਦੇ ਹਾਂ। ਗਰੀਬ ਨਿਵਾਸ ਪਿਤਾ ਮਹਾਰਾਜ ਜੀ ਕਹਿੰਦੇ ਅਹੰਕਾਰੀ ਆਦਮੀ ਦਾ ਕੋਈ ਵੀ ਆਪਣਾ ਨਹੀਂ ਜੇ ਬਣਦਾ, ਕਿਉਂਕਿ ਇਸਨੇ ਹਮੇਸ਼ਾ ਹੁਕਮ ਚਲਾਉਣ ਵਾਲੀ ਟਿਊਨ ਚ ਬੋਲਣਾ ਏ। ਇਸਨੇ ਕਦੇ ਕਿਸੇ ਨਾਲ ਸਹਿਮਤ ਨਹੀਂ ਹੋਣਾ, ਇਸਨੇ ਖਾਂ ਵਿੱਚ ਖਾਂ ਨਹੀਂ ਮਿਲਾਣੀ। ਇਸ ਕਰਕੇ ਲੋਕ ਇਹਦੇ ਤੋਂ ਦੂਰ ਖੋਏ ਜਾਂਦੇ ਨੇ। ਉਹ ਅਹੰਕਾਰੀ ਆਦਮੀ ਫਿਰ ਸਿਆਣੀ ਵੀ ਗੱਲ ਕਰੇ ਨਾ, ਕਿਸੇ ਨੂੰ ਚੰਗੀ ਨਹੀਂ ਲੱਗਦੀ, ਕਹਿੰਦੇ ਅਹੰਕਾਰੀ ਜਿਹਾ ਆਦਮੀ ਇਹਦੀ ਗੱਲ ਕੀ ਸੁਣਨੀ। ਕਹਿ ਸਤਿਗੁਰੂ ਕਹਿੰਦੇ ਲੋਕਾਂ ਤੋਂ ਵੀ ਦੂਰ ਹੋ ਗਏ, ਸ਼ਤਰੂ ਬਣਾ ਲਏ ਆਪਣੇ। ਮਾਇਆ ਦਾ ਵਿਸਤਾਰ ਕਰਨ ਲਈ ਅਹੰਕਾਰੀ ਆਦਮੀ ਵੱਡੇ ਤੋਂ ਵੱਡਾ ਪਾਪ ਕਰਨ ਨੂੰ ਤਿਆਰ ਹੋ ਜਾਂਦਾ। ਕਹਿ ਕਹਿੰਦਾ ਇਹ ਚਾਹੀਦੀ ਹੈ, ਬਸ ਇਹਦੇ ਲਈ ਮੈਨੂੰ ਕੁਛ ਵੀ ਕਰਨਾ ਪਵੇ, ਬੜਾ ਦੁੱਖ ਜਿਹਾ ਹੁੰਦਾ ਏ। ਜਦੋਂ ਮੇਰੀ ਕੌਮ ਅੰਦਰ ਵੀ ਇਹਨਾਂ ਮੁਲਕਾਂ ਅੰਦਰ ਦੋ ਵਕਤ ਦੀ ਰੋਟੀ ਮਿਲਦੀ ਏ, ਰੱਬ ਦੀਆਂ ਦਿੱਤੀਆਂ ਦਾਤਾਂ ਧੀ ਪੁੱਤਰ ਮਿਲਦੇ ਨੇ। ਪਿਆਰਿਓ, ਜਿਉਂ ਜਿਉਂ ਪੈਸਾ ਵੱਧਦਾ ਏ, ਅਨੇਕਾਂ ਪਰਿਵਾਰ ਉਹ ਵੇਖੇ ਨੇ ਜਿਹੜੇ ਪਿਆਰਿਓ ਫਿਰ ਡਰੱਗਾਂ ਦਾ ਧੰਦਾ ਕਰਕੇ ਹੋਰ ਅਮੀਰ ਇਹਨੂੰ ਛੋਹਣਾ ਚਾਹੁੰਦੇ ਨੇ, ਫਿਰ ਰੋਜ਼ ਬਰਬਾਦ ਆਪ ਵੀ ਹੁੰਦੇ, ਬਾਕੀਆਂ ਦਾ ਵੀ ਉਹ ਦਿਲਾਂ ਦੇ ਅੰਦਰ ਕਿਤਨੀ ਠੇਸ ਪਹੁੰਚਦੀ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਹਜ਼ੂਰ ਕਹਿੰਦੇ ਉਹ ਇਸ ਅਹੰਕਾਰ ਦੇ ਨਾਲ ਜੁੜ ਕੇ ਜੀਵਨ ਚ ਕਦੇ ਕੋਈ ਪਿਆਰਿਓ ਕੋਈ ਸੁਖੀ ਨਹੀਂ ਉਹ ਹੋਇਆ। ਐਵੇਂ ਜਾਪਦਾ ਹੀ ਏ ਵੀ ਮੇਰਾ ਹੁਕਮ ਮੰਨਦੇ ਨੇ ਲੋਕ, ਕਹਿੰਦੇ ਬੱਲੇ ਬੱਲੇ ਦੇ ਕੋਲ ਮਾਤਾ ਬੜੀ, ਇਹਦੇ ਕੋਲ ਵਿਦਿਆ ਬੜੀ, ਇਹਦੇ ਕੋਲ ਬੋਲ ਚਾਲ ਬੜਾ, ਕਿਸੇ ਚੀਜ਼ ਦਾ ਵੀ ਕਹਿੰਦੇ ਦੁਨੀਆ ਮੂੰਹ ਤੇ ਇੱਕ ਮਿੰਟ ਕਹਿ ਕੇ ਚਲੀ ਜਾਏਗੀ, ਪਰ ਤੇਰੇ ਅੰਦਰ ਅਹੰਕਾਰ ਇਸ ਮੈਂ ਨੇ ਬੜੇ ਪਾਪਾਂ ਨੂੰ ਜਨਮ ਦੇਣਾ ਹੈ। ਸਤਿਗੁਰੂ ਨੇ ਮੂਲ ਕਿਹਾ ਪਾਪਾਂ ਦਾ ਅਹੰਕਾਰ ਨੂੰ। ਫਿਰ ਕਹਿੰਦੇ ਹੋਰ ਦੇਖੋ, ਇੱਥੇ ਨੀ ਰੁਕਦੀ ਕਹਾਣੀ ਇਹ ਦੁੱਖਾਂ ਦੀ। ਆਵੰਤ ਜਵੰਤ ਥਕੰਤ ਜੀਆ, ਦੁੱਖ ਸੁੱਖ ਬਹੁ ਭੋਗਣਾ, ਇਹ ਬਾਰ ਬਾਰ ਇਹ ਫਿਰ ਮਰਨ ਤੋਂ ਬਾਅਦ ਜੀਵ ਆਤਮਾ ਨੂੰ ਜਨਮ ਮਰਨ ਵਿੱਚ ਕਦੇ ਆਉਣਾ ਪੈਂਦਾ, ਕਦੇ ਜਾਣਾ ਪੈਂਦਾ। ਸਾਹਿਬਾਂ ਦੇ ਸ਼ਬਦ ਨੇ ਦੁੱਖ ਸੁੱਖ ਬਹੁ ਭੋਗਣੇ, ਬਹੁਤ ਲੰਬੇ ਦੁੱਖ ਸੁੱਖ ਭੋਗਣੇ ਪੈਂਦੇ ਨੂੰ ਅਹੰਕਾਰ ਵਿੱਚ ਰੱਤੇ ਨੂੰ, ਕੋਈ ਥੋੜੇ ਬਹੁਤੇ ਨੇ। ਤਾਂ ਹੀ ਮੇਰੇ ਸਤਿਗੁਰੂ ਪਿਤਾ ਮਹਾਰਾਜ ਜੀ ਕਿਰਪਾ ਕਰਕੇ ਜਦੋਂ ਸਿੱਖ ਤੋਂ ਸਿੱਖੀ ਕਮਾਣ ਦੇ ਰਾਹ ਤੇ ਤੁਰਦੇ ਨੇ ਨਾ, ਇਹਦੇ ਹਰ ਅਹੰਕਾਰ ਵਾਲੀ ਘਟਨਾ ਤੇ ਠੇਸ ਉਹਨੂੰ ਪਹੁੰਚਾਉਂਦੇ ਨੇ, ਠੋਕਰ ਮਾਰਦੇ ਨੇ, ਅਹੰਕਾਰ ਇਹਦਾ ਟੁੱਟ ਜਾਵੇ, ਇਹ ਬਣਤਾ ਨਾ ਰਹਿ ਜਾਵੇ। ਸਤਿਗੁਰੂ ਜੀ ਦੇ ਨਾਲ ਦੀ ਨਾਲ ਹੀ, ਕਿਉਂਕਿ ਉਹਨਾਂ ਨੇ ਸਿੱਖ ਦੀ ਤਾੜਤ ਘੜਨੀ ਏ, ਕਲਗੀਆਂ ਵਾਲੇ ਪਿਤਾ ਮਹਾਰਾਜ ਜੀ ਨੇ ਮਿਹਰ ਕੀਤੇ, ਸਤਿਗੁਰੂ ਦੇ ਦਰਬਾਰ ਵਿੱਚ ਕੀਰਤਨ ਹੋ ਰਿਹਾ, ਜਿਵੇਂ ਆਪ ਜੀ ਸ਼ਾਂਤ ਚਿੱਤ ਟਿਕੇ ਹੋ, ਬੜਾ ਸ਼ਾਂਤੀ ਦਾ ਮਾਹੌਲ, ਸੁਰਤੀਆਂ ਟਿੱਕੀਆਂ ਨੇ, ਆਤਮ ਰਸ ਪੀਤਾ ਜਾ ਰਿਹਾ ਏ। ਪਰ ਹਜ਼ੂਰ ਨੇ ਅੱਜ ਬਚਨ ਕਿਹਾ ਕਲਗੀਆਂ ਵਾਲੇ ਨੇ, ਅੱਜ ਦੀਵਾਨ ਤੋਂ ਬਾਅਦ ਸਾਧ ਸੰਗਤ ਨੂੰ ਅਸਾਂ ਨੇ ਮਦਾਕੀ ਦਾ ਕਲੰਦਰ ਦਾ ਤਮਾਸ਼ਾ ਵੀ ਵਿਖਾਣਾ ਏ, ਭਾਈ ਕੋਈ ਜਾਤੀ ਨਾ ਬਾਹਰ ਖੁੱਲੇ ਮੈਦਾਨ ਵਿੱਚ ਇਕੱਠੇ ਹੋ ਜਾਓ। ਪਿਆਰ ਵਾਲੇ ਜਾਣਦੇ ਨੇ ਸਤਿਗੁਰਾਂ ਨੇ ਅੱਜ ਕੋਈ ਵੱਡਾ ਸੰਦੇਸ਼ ਦੇਣਾ ਹੋਏਗਾ, ਹੋਰ ਸਾਹਿਬਾਂ ਨੇ ਕੀ ਲੈਣਾ ਮਦਾਕੀਆਂ ਤਮਾਸ਼ੇ ਦਿਖਾ ਕੇ ਪਿਆਰਿਓ ਸਾਰੇ ਇਕੱਠੇ ਹੋ ਗਏ ਅੰਦਰ ਡਾਰੇ ਸਤਿਗੁਰੂ ਪਿਤਾ ਮਹਾਰਾਜ ਪੁਰੇ ਕਿਹੜਾ ਪਰਚਾ ਪਾਣਗੇ ਪਾਸ ਨਹੀਂ ਹੋ ਸਕਾਂਗੇ ਸਤਿਗੁਰੂ ਆਪ ਹੀ ਕਿਰਪਾ ਕਰੇ ਕਲੰਦਰ ਆਉਂਦਾ ਏ ਰਿਛ ਦਾ ਨਾਚ ਕਰਾਉਂਦਾ ਏ ਬਹੁਤ ਇਹੋ ਜਿਹੀ ਕਲਾਬਾਜ਼ੀਆਂ ਖਿੜਖਿੜਾ ਕੇ ਸਾਰੇ ਦਰਬਾਰ ਦੇ ਸਤਸੰਗੀ ਖੱਸ ਰਹੇ ਨੇ ਮੁਸਕਰਾ ਰਹੇ ਨੇ ਉਸ ਦੀਆਂ ਕਲਾ ਵੇਖ ਕੇ ਪਰ ਉਹਦੀਆਂ ਕਲਾ ਵੇਖ ਕੇ ਹੱਸਦਿਆਂ ਹੱਸਦਿਆਂ ਇੱਕਦਮ ਗ੍ਰਿਹ ਬਨਵਾਸ ਪਿਤਾ ਜੀ ਨੇ ਗੰਭੀਰਤਾ ਵਾਲਾ ਮਖੌਲ ਸਿਰਜਿਆ ਮੇਰੇ ਗੁਰੂ ਦਾਤਾ ਜੀ ਕਹਿਣ ਲੱਗੇ ਸੰਗਤ ਜੀਓ ਇਤਨੀਆਂ ਖੁਸ਼ੀਆਂ ਵਿੱਚ ਆਉਣ ਵਾਲਿਓ ਇੱਕ ਸਵਾਲ ਪੁੱਛਦੇ ਆ ਨਾਚ ਕਰਨ ਵਾਲਾ ਰਿਛ ਕੌਣ ਏ ਨੀਵੀਂ ਪਾ ਲਈ ਸਤਿਗੁਰੂ ਰਿਛ ਹੀ ਦਿਸਦਾ ਹੋਰ ਕੁਝ ਨਹੀਂ ਸਾਹਿਬ ਕਹਿੰਦੇ ਦੀ ਆਤਮਾ ਨੂੰ ਵੇਖੋ ਵੈਸੇ ਤਾਂ ਸਾਨੂੰ ਹੁਕਮ ਜੇ ਜਦੋਂ ਅਸੀਂ ਸਤਿਗੁਰੂ ਕੋਲ ਆਉਂਦੇ ਆ ਨਾ ਤੇ ਸਤਿਗੁਰੂ ਕਹਿੰਦੇ ਸਰੀਰ ਨਾ ਵੇਖੋ ਅੰਦਰ ਝਾਤ ਮਾਰ ਕੇ ਵੇਖੋ ਤੁਸੀਂ ਕੌਣ ਹੋ ਅਸੀਂ ਸਰੀਰ ਨਹੀਂ ਆ ਜ਼ਿੰਦਗੀ ਇਸੇ ਚ ਗੁਜ਼ਰ ਜਾਂਦੀ ਏ ਭੁਲੇਖੇ ਅੰਦਰ ਅਸੀਂ ਸਰੀਰ ਆ ਸਤਿਗੁਰੂ ਕਹਿਣ ਲੱਗੇ ਨਹੀਂ ਜਿਹੜੀ ਚੀਜ਼ ਕਹਿ ਲਈਏ ਨਾ ਮੇਰਾ ਸਰੀਰ ਮੇਰੇ ਹੱਥ ਪੈਰ ਮੇਰੇ ਬਾਲ ਬੱਚੇ ਉਹ ਹੋ ਤੁਸੀਂ ਪਰ ਉਸ ਦੀ ਤੁਹਾਨੂੰ ਸਾਨੂੰ ਸਾਰ ਨਹੀਂ ਕਹਿ ਜਦੋਂ ਮੇਰੇ ਸਤਿਗੁਰ ਜੀ ਬਚਨ ਕਰਦੇ ਨੇ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਮਨਾ ਤੂੰ ਜੋਤ ਸਰੂਪ ਕੁਝ ਪਹਿਚਾਨ ਕਰ ਆਪੇ ਦੀ ਤੂੰ ਕੌਣ ਕਹਿ ਦੇਖ ਵਾਹਿਗੁਰੂ ਤੇਰੇ ਨਾਲ ਏ ਤੂੰ ਉਹਨੂੰ ਵੀ ਨੀ ਕਦੇ ਵੇਖਿਆ ਖੈਰ ਸਤਿਗੁਰੂ ਮਹਾਰਾਜ ਜੀ ਨੇ ਮਿਹਰਾਂ ਕੀਤੀਆਂ ਕਹਿਣ ਲੱਗੇ ਦੇਖੋ ਭਾਈ ਇਹ ਕੌਣ ਕਹਿ ਜੀ ਖਜੂਰ ਰਿਛ ਤੋਂ ਇਲਾਵਾ ਕੁਝ ਹੋਰ ਨਹੀਂ ਜੇ ਨਜ਼ਰ ਆਉਂਦਾ ਗਰੀਬ ਬਨਵਾਸ ਪਿਤਾ ਜੀ ਨੇ ਚਰਨਾਂ ਚ ਕਹਿਣ ਲੱਗੇ ਸਤਿਗੁਰੂ ਆਪ ਹੀ ਦੱਸੋ ਇਹ ਕੌਣ ਕਹਿ ਤੇ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਜ਼ੂਰ ਕਹਿਣ ਲੱਗੇ ਸਾਡਾ ਸੇਵਾਦਾਰ ਭਾਈ ਕੀਰਤੀਆ ਦਾ ਪਿਤਾ ਸੀ ਜਿਹੜਾ ਕਿ ਗੁਰੂ ਤੇਗ ਬਹਾਦਰ ਪਿਤਾ ਦੇ ਚਰਨਾਂ 'ਚ ਸੇਵਾ ਕਰਦਾ ਰਿਹਾ ਹੈ ਹੋਰ ਵੀ ਹੈਰਾਨੀ ਕੋਈ ਸਤਿਗੁਰਾਂ ਦੇ ਘਰ ਦੀ ਸੇਵਾ ਕਰਕੇ ਤਾਂ ਇਹ ਅਸੀਂ ਅੱਜ ਤੱਕ ਵੇਖਿਆ ਏ ਜੰਮਣ ਤੇ ਮਰਨ ਦਾ ਗੇੜ ਕੱਟਿਆ ਜਾਂਦਾ ਹੈ ਬਾਰ ਬਾਰ ਜੂਨਾਂ ਵਿੱਚ ਪੈ ਕੇ ਦੁੱਖ ਨਹੀਂ ਭੋਗਣੇ ਪੈਂਦੇ ਪਰ ਇਹ ਤਾਂ ਜ਼ਿੰਦਗੀ ਪਰ ਸਤਿਗੁਰੂ ਦੀ ਸੇਵ ਕਮਾਈ ਗੁਰੂ ਦੀ ਸੇਵਾ ਤੜ ਕੇ ਵੀ ਜਨਮ ਤੇ ਮਰਨ ਦਾ ਗੇੜ ਮਿਲ ਰਿਹਾ ਏ ਚਰਨਾਂ ਚ ਢਹਿ ਪਿਆ ਭਾਈ ਕੀਰਤੀਆ ਸਤਿਗੁਰੂ ਸੋਝੀ ਪਾਓ ਸਮਰਥ ਬਖਸ਼ੋ ਇਹ ਜੂਨ ਵਿੱਚ ਕਿਉਂ ਆ ਗਏ ਹਜ਼ੂਰ ਦੀ ਸੇਵਾ ਕਰਨ ਤੋਂ ਬਾਅਦ ਵੀ ਇਹ ਜੂਨਾਂ ਵਿੱਚ ਇਹ ਧੱਕੇ ਕਿਉਂ ਪੈ ਗਏ ਪਿਆਰਿਓ ਅੱਜ ਇਹੋ ਜਿਹੀ ਖਵਾ ਵਗ ਰਹੀ ਹੈ ਅਹੰਕਾਰ ਇਹਨਾਂ ਟੀਸੀ ਤੇ ਚੜ ਚੁੱਕਾ ਏ ਜਿਹੜੇ ਜਦੋਂ ਅਹੰਕਾਰ ਵਿੱਚ ਆ ਕੇ ਕੁਝ ਵੀਰਾਂ ਨੇ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਏ ਜਨਮ ਤੇ ਮਰਨ ਹੈ ਹੀ ਨਹੀਂ ਹੈ ਸਤਸੰਗਿਓ ਜਨਮ ਤੇ ਮਰਨ ਉਹਨਾਂ ਦਾ ਮੁੱਕਦਾ ਜੇ ਜੋ ਵਾਹਿਗੁਰੂ ਦੇ ਲੜ ਲੱਗਦਾ ਜਿਨ੍ਹਾਂ ਨੇ ਜ਼ਿੰਦਗੀ ਆਪਣੇ ਗੁਰੂ ਨੂੰ ਦੇ ਦਿੱਤੀ ਤੇ ਜਿਨ੍ਹਾਂ ਨੇ ਅਜੇ ਕੁਝ ਆਪਾਂ ਵੀ ਬਚਾਇਆ ਏ ਤੇ ਕੁਝ ਗੁਰੂ ਨੂੰ ਵੀ ਦਿੱਤਾ ਏ ਸਤਸੰਗਿਓ ਤੇ ਖਾਸ ਕਰ ਉਹ ਜਿਨ੍ਹਾਂ ਨੇ ਕੇਵਲ ਆਪਣੇ ਆਪ ਨੂੰ ਦੁਨੀਆਂ ਦੀ ਸਿਆਣਪਾਂ ਨੂੰ ਦਿੱਤਾ ਉਹਨਾਂ ਦਾ ਜੱਪਣ ਮਰਨ ਨਹੀਂ ਮੁੱਕਦਾ ਕਦੇ ਸਤਿਗੁਰੂ ਨੂੰ ਪੁੱਛੋ ਸਹਿਬ ਕਹਿੰਦੇ ਜੰਮਣ ਮਰਨ ਨਾ ਤਿੰਨ ਕੋ ਜੋ ਕਰ ਲੜ ਲਾਗੇ ਉਹਨਾਂ ਦਾ ਜੰਮਣ ਮਰਨ ਨਹੀਂ ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਲੜ ਪਕੜ ਲਿਆ ਉਹਨਾਂ ਦੇ ਪੱਲੇ ਪਕੜ ਲਏ ਨੇ ਪਰ ਸਤਿਗੁਰੂ ਜੀ ਨੇ ਇਹ ਕਿਰਪਾ ਕੀਤੀ ਏ ਸਹਿਬ ਕਹਿੰਦੇ ਜਪ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਹਿ ਦੇਸ ਸਜਾਏ ਜਿੰਨਾ ਚਿਰ ਮਾਤਾ ਵਿੱਚ ਮਸਤਾਂ ਜੰਮਣ ਮਰਨ ਵੀ ਏ ਤੇ ਧਰਮ ਰਾਜ ਦੀਆਂ ਸਜਾਵਾਂ ਵੀ ਅਵਸ਼ ਮਿਲਣਗੀਆਂ ਗੁਰੂ ਦਾਤਾ ਜੀ ਨੇ ਸਾਫ ਬਚਨ ਕਹਿ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਜੇ ਗੁਰੂ ਧਾਰਨ ਨਹੀਂ ਕੀਤਾ ਮੁਕਤੀ ਮਿਲਣੀ ਨਹੀਂ ਹੈ ਪਾਵੇ ਮੁਕਤ ਨਾ ਹੋਰ ਤੈ ਕੋਈ ਪੁੱਛੋ ਬਵੇਕੀਆਂ ਜਾਏ ਕਿਸੇ ਬਵੇਕ ਬੁੱਧ ਵਾਲੇ ਵਿਦਵਾਨ ਨੂੰ ਪੁੱਛੋ ਅਸੀਂ ਮਾਤਾ ਤੇ ਦੁਨਿਆਵੀ ਵਿਦਵਾਨ ਨੂੰ ਪੁੱਛਦੇ ਹਾਂ ਸਾਹਿਬ ਕਹਿੰਦੇ ਜਿਹਦੇ ਕੋਲ ਵਿਵੇਕ ਬੁੱਧ ਏ, ਵਿਵੇਕ ਬੁੱਧ ਸਤਿਗੁਰ ਤੇ ਮਿਲਦੀ ਏ ਨਾਮ ਜਪ ਜਪ ਕੇ, ਜਿਨ੍ਹਾਂ ਦਾ ਕੋਈ ਗੁਰੂ ਪੀਰ ਹੈ ਸਿਰ ਤੇ, ਉਹ ਕੇਵਲ ਅੰਦਰੋਂ ਦਿੰਦਾ ਵਿਵੇਕ ਬੁੱਧ, ਨਾ ਕਿ ਦੁਨੀਆਂ ਦੀ ਵਿਦਿਆ ਲੈ ਕੇ ਵਿਵੇਕ ਬੁੱਧ ਮਿਲਦੀ, ਸਿਆਣਪ ਮਿਲਦੀ ਏ। ਉਹ ਸਿਆਣਪ ਨਾਲ ਅਸੀਂ ਸਤਿਗੁਰੂ ਦੇ ਚਰਨਾਂ ਚ ਆਈਏ, ਫਿਰ ਸਤਿਗੁਰੂ ਵਿਵੇਕ ਬੁੱਧ ਦੇਣਗੇ, ਤੇ ਜੇ ਉਹ ਸਾਡੀ ਵਿਦਿਆ ਸਾਨੂੰ ਸਤਿਗੁਰੂ ਤੋਂ ਰੱਬ ਤੋਂ ਦੂਰ ਕਰੇ, ਤੇ ਸਾਹਿਬ ਜੀ ਨੇ ਕਿਰਪਾ ਕੀਤੀ। ਸਾਹਿਬ ਕਹਿੰਦੇ ਕਲਮ ਜਲੋ ਸਣ ਮਸਵਾਣੀਏ, ਕਾਗਜ਼ ਵੀ ਜਲ ਜਾਓ, ਉਹ ਕਾਗਜ਼ ਵੀ ਸੜ ਜਾਏ, ਕਲਮ ਵੀ ਸੜ ਜਾਏ, ਪਿਆਰਿਓ ਉਹ ਸ਼ਾਹੀ ਵੀ ਸੜ ਜਾਏ, ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਪਾਓ, ਲਿਖਣ ਵਾਲਾ ਵੀ ਜਲ ਮਰੇ ਜਿਹਨੇ ਰੱਬ ਤੋਂ ਦੂਰ ਕਰਨ ਦੇ ਕੁਝ ਅੱਖਰ ਲਿਖੇ ਜਾਂ ਬੋਲੇ ਨੇ। ਸਤਸੰਗੀ ਜਨੋ, ਸਤਿਗੁਰੂ ਕਹਿੰਦੇ ਉਹ ਕਲਮਾ ਧਨ ਨੀ ਉਹ ਵਿਦਿਆ, ਬੜਾ ਭਲਾ ਕਰਦੀ ਜਗਤ ਦਾ, ਕਿਹੜੀ ਧਨ ਸੋ ਕਾਗਜ਼ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਤੀ ਨਾਨਕਾ ਜਿਨ ਨਾਮ ਲਿਖਾਤਾ ਸੱਚ। ਕਹਿਣ ਲੱਗੇ ਉਹ ਕਾਗਜ਼ ਉਹ ਸ਼ਾਹੀ ਉਹ ਗੁਰੂ ਕੇ ਪਿਆਰਿਓ, ਉਹ ਕਾਗਜ਼ ਤੇ ਸ਼ਾਹੀ ਤੇ ਕਲਮ ਤੇ ਉਹ ਲਿਖਾਰੀ ਧਨਤਾ ਯੋਗ ਹੈ ਜਿਹਨੇ ਨਾਮ ਲਿਖ ਦਿੱਤਾ ਹੈ ਆਪਣੇ ਹਿਰਦੇ ਅੰਦਰ, ਤੇ ਕਾਗਜ਼ ਤੇ ਵੀ ਇਹੋ ਜਿਹੇ ਅੱਖਰ ਲਿਖੇ ਨੇ ਜਿਨ੍ਹਾਂ ਨੂੰ ਪੜ੍ਹ ਕੇ ਕੋ ਵਾਹਿਗੁਰੂ ਦਾ ਨਾਮ ਜਪਣ ਲੱਗ ਪਿਆ ਹੈ, ਉਹ ਵਿਦਿਆ ਪ੍ਰਵਾਨ ਹੈ। ਮੈਂ ਬੇਨਤੀ ਕਰਾਂ, ਹੰਕਾਰ ਵਿੱਚ ਆ ਕੇ ਕੁਝ ਲੋਕ ਇਹ ਕਹਿਣ ਲੱਗ ਪਏ ਨੇ ਜੰਮਣ ਮਰਨ ਕਹੀ ਨਹੀਂ ਕਹਿ, ਸਾਡੇ ਕਹਿਣ ਨਾਲ ਤਾਂ ਨਹੀਂ ਨਾ ਇਹ ਬੰਦ ਹੋਣਾ, ਨਿਰੰਕਾਰ ਦਾ ਸਿਧਾਂਤ। ਹਾਂ, ਅਸੀਂ ਆਪਣੀ ਅਗਿਆਨਤਾ ਦਾ ਉਸ ਕੋਚੀ ਤੇ ਮੂਰਖ ਮਤ ਦਾ ਪ੍ਰਗਟਾਵਾ ਕਰਕੇ ਜ਼ਰੂਰ ਦੱਸਦੇ ਹਾਂ ਕਿ ਸਾਨੂੰ ਇੰਨੀ ਕੁ ਅਕਲ ਤੇ ਮਤ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਬਾਰ ਬਾਰ ਆਖਦੇ ਨੇ ਕਿਵੇਂ ਆਵੰਤ ਜਾਵੰਤ ਥਕੰਤ ਜੀਆ, ਥੱਕ ਜਾਓਗੇ, ਆਉਣ ਜਾਣ ਦੇ ਚੱਕਰ ਅੰਦਰ ਹੰਕਾਰ ਨਾਲ ਜੁੜ ਗਏ। ਇੱਥੇ ਗੁਰੂ ਅਮਰਦਾਸ ਪਿਤਾ ਜੀ ਨੇ ਬਚਨ ਕੀਤੇ ਨੇ, ਪਾਵੇ ਮੁਕਤ ਨਾ ਪੂਰਚੈ ਕੋਈ, ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੈ। ਇਹਦੇ ਕੀ ਅਰਥ ਪਾਉਣਗੇ? ਸਾਹਿਬ ਕਹਿੰਦੇ ਅਨੇਕ ਬਿਰਤ ਜੂਨਾਂ ਵਿੱਚ ਭਟਕਣਾ ਪਵੇਗਾ। ਸਾਹਿਬ ਜੀ ਦਾ ਬਚਨ ਏ, ਅਨੇਕ ਜੋਨੀ ਭਰਮ ਆਵੈ ਵਿਣ ਸਤਿਗੁਰ ਮੁਕਤ ਨਾ ਪਾਏ। ਪਰ ਇੱਥੇ ਸਵਾਲ ਇੱਕ ਹੈ, ਭਾਈ ਕਿਰਤੀਆ ਚਰਨਾਂ ਚ ਡਿੱਗ ਕੇ ਕਹਿੰਦਾ ਸਤਿਗੁਰੂ ਅਲਪਗ ਜੀਵਾਂ, ਸਨ ਸੋਝੀ ਨਹੀਂ ਪਾਓ ਸੋਝੀ, ਪਿਤਾ ਜੀ ਦੀ ਇਹ ਹਾਲਤ ਕਿਉਂ ਕੋਈ ਸੇਵਾ ਕਰਕੇ ਨਹੀਂ? ਕਹਿਣ ਲੱਗੇ ਗੁਰੂ ਦੀ ਹਜ਼ੂਰੀ ਦੇ ਅੰਦਰ ਆ ਜਾਣਾ ਇਹ ਬਹੁਤ ਵੱਡੇ ਭਾਗ ਨੇ, ਪਰ ਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ ਗੁਰੂ ਦੇ ਹੁਕਮ ਨੂੰ ਨਾ ਮੰਨਣਾ ਇਹ ਕਹਾਣੀ ਉੱਚੀ ਰਵੇਗੀ ਜਿੱਥੇ ਆਮ ਲੋਕ ਨੇ ਆਖਿਆ। ਸਕੂਲ ਵਿੱਚ ਜਾ ਕੇ ਪੜ੍ਹੀ ਦਾਈ, ਖੇਤਾਂ ਵਿੱਚ ਜਾ ਕੇ ਫਸਲਾਂ ਬੀਜੀ ਦੀਆਂ ਨੇ, ਉਹਨੂੰ ਪੱਕਣ ਵਾਸਤੇ ਹਰ ਯਤਨ ਕਰੀ ਦਾਈ, ਸਤਿਗੁਰੂ ਜੀ ਦੇ ਦਰ ਤੇ ਇਹਨਾਂ ਸੇਵਾ ਕੀਤੀ, ਉਹ ਤਾਂ ਹੀ ਪਈ ਕਹਿ। ਪਰ ਜਿਹੜਾ ਅਹੰਕਾਰ ਦਾ ਇੱਕ ਬੋਲ ਬੋਲਿਆ, ਇੱਕ ਬੋਲ ਨੇ ਇਸ ਤੇਰੇ ਪਿਤਾ ਨੂੰ ਪਿਆਰਿਓ ਇਸ ਜੂਨ ਵਿੱਚ ਪਾ ਦਿੱਤਾ, ਪਰ ਉਹਦੇ ਚੋਂ ਕੱਢਣ ਲਈ ਉਹ ਸੇਵਾ ਕੀਤੀ ਕੋਈ, ਉਹਦੇ ਸਦਕਾ ਹੀ ਸਤਿਗੁਰੂ ਨੇ ਆਪਣੀ ਕੋਲ ਬੁਲਾ ਲਿਆ ਹੈ। ਸਤਸੰਗਿਓ, ਭਾਵੇਂ ਕੋਈ ਕਹਿਰੇ ਭਾਵੇਂ ਕੋਈ ਘੋੜੇ ਨੇ ਸਤਿਗੁਰੂ ਦੇ ਹਜ਼ੂਰ ਰਹਿ। ਸਤਸੰਗਿਓ, ਜਿਹੜਾ ਸਤਿਗੁਰੂ ਜੀ ਦੇ ਘਰ ਦੇ ਨੇੜੇ ਆ ਗਿਆ ਉਹਦਾ ਕੋਈ ਨਾ ਕੋਈ ਸੰਬੰਧ ਹੈ ਇਸ ਦਰ ਦੇ ਨਾਲ, ਉਹਨੂੰ ਗੁਰੂ ਨੇ ਬਖਸ਼ਣਾ ਹੈ। ਹੋਇਆ ਕਿ ਗਰੀਬ ਨਿਵਾਸ ਪਿਤਾ ਜੀ ਕਹਿੰਦੇ ਕੋਈ ਜੁੜੀ ਕੋਈ ਆਤਮਾ ਸਿੱਖ ਗੁਰੂ ਨਾਨਕ ਦਾ ਪਿਆਰਾ ਤੁਰਿਆ ਜਾ ਰਿਹਾ ਗੱਡੇ ਲੈ ਕੇ, ਉਸ ਨੇ ਵੇਖਿਆ ਭਰੇ ਦਰਬਾਰ ਅੰਦਰ ਭੋਗ ਪਿਆ ਪ੍ਰਸ਼ਾਦ ਵਰਤ ਰਿਹਾ ਏ, ਆਖਿਆ ਰੁਕ ਨਹੀਂ ਸਕਦਾ ਬਲਦਾਂ ਨੂੰ ਤੁਰਨ ਦਿੱਤਾ ਹੌਲੀ ਤੁਰਦੇ, ਮੈਂ ਜਾਂਦਾ ਜਾਂਦਾ ਸਤਿਗੁਰੂ ਨੂੰ ਨਮਸਕਾਰ ਕਰ ਪ੍ਰਸ਼ਾਦ ਲੈ ਜਾਵਾਂ। ਉਹਨੇ ਆਖਿਆ ਮੈਨੂੰ ਪ੍ਰਸ਼ਾਦ ਦਿਓ, ਤੇਰੇ ਪਿਤਾ ਨੇ ਅਹੰਕਾਰ ਵਿੱਚ ਕਿਹਾ ਟਿਕ ਕੇ ਬਹਿ ਜਾ। ਤਿੰਨ ਚਾਰ ਵਾਰੀ ਉਹਨੇ ਤਰਲਾ ਲਿਆ, ਜੀ ਕਾਲੀ ਤਾਂ ਕਰਦਾ ਅੱਗੇ ਗੱਡੇ ਜਾ ਰਹੇ ਨੇ, ਮੇਰੇ ਤੇ ਕਿਰਪਾ ਕਰੋ। ਬਸ ਇਹਨੇ ਕਿਹਾ ਤੂੰ ਰਿੱਛ ਵਾਂਗੂ ਐਵੇਂ ਟੱਪੂ ਟੱਪੂ ਕਰੀ ਜਾ ਰਿਹਾ ਏ, ਟੇਕੇ ਨੀ ਬੈਠਾ ਜਾਂਦਾ, ਪ੍ਰਸ਼ਾਦ ਨਾ ਦਿੱਤਾ ਪਰ ਮੂੰਹ ਤੋਂ ਕਬੂਲ ਬੋਲ ਦਿੱਤਾ। ਕਈ ਵਾਰ ਐਨਾ ਡਰ ਕੇ ਰਹੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ, ਸਤਿਗੁਰੂ ਸੇਵਾ ਲੈਣ, ਸਾਥੋਂ ਸਿਮਰਨ ਕਰਵਾਣ, ਸੰਗਤ ਕਰਵਾਣ, ਪਰ ਕਦੇ ਸਾਧੂ ਅਹੰਕਾਰ ਦਾ ਬੋਧ ਨਾ ਬੁਲਾ ਦੇਣ। ਸਦਾ ਡਰੀਏ ਕਿਸੇ ਦੇ ਵੱਸ ਨਹੀਂ, ਜਦੋਂ ਮਾਇਆ ਪੈਂਦੀ ਉਦੋਂ ਪਤਾ ਨਹੀਂ ਲੱਗਦਾ ਕਿ ਸਿਆਣਪਾਂ ਉਦੋਂ ਪਤਾ ਨਹੀਂ ਕਿੱਥੇ ਲੁੱਕ ਜਾਂਦੀਆਂ ਨੇ, ਜਦੋਂ ਗਲਤੀ ਹੋ ਜਾਂਦੀ ਬਾਅਦ ਸੋਚੀਦਾ ਵੀ ਇਹ ਕੀ ਹੋ ਗਿਆ। ਪਿਆਰਿਓ, ਕਿਸੇ ਦੂਸਰੇ ਨੂੰ ਨਹੀਂ, ਇਹ ਚ ਅਸੀਂ ਆਪਣੇ ਮਨ ਦੀ ਗੱਲ ਕਰਦੇ ਹਾਂ। ਦੂਸਰੇ ਨੂੰ ਕਹਿਣਾ ਪਿਆਰਿਓ ਆਸਾਨ ਹੀ, ਪਰ ਜਦੋਂ ਗੁਰੂ ਪਿਤਾ ਦੀ ਸਾਖੀ ਵਿਚਾਰੀਏ, ਉਹਦਾ ਮਤਲਬ ਭਾਈ ਕੀਰਤੀਏ ਦੇ ਪਿਤਾ ਦੀ ਗੱਲ ਨਹੀਂ, ਇਹ ਸਾਡੇ ਆਪਣੇ ਮਨ ਦੀ ਗੱਲ ਹੋ ਰਹੀ ਹੈ। ਅਸਾਂ ਨੇ ਕਿਵੇਂ ਸੁਚੇਤ ਕੌਣ ਆਈ? ਭਾਈ ਮੰਦਲਾਲ ਸਾਹਿਬ ਤਾਂ ਹੀ ਕਹਿੰਦੇ ਨੇ ਨਾ, ਉਹ ਕਹਿੰਦੇ ਰਹਾ ਰਸਾਨੇ ਖਤ ਆਮਦ ਅਦ ਹਮ ਬਾਦਲ ਯਾਦੇ ਖੁਦਾ ਹੁਕਮ ਬਹਾਲਾ। ਰੱਬ ਦੇ ਰਾਹ ਤੇ ਸਦਾ ਡਰ ਕੇ ਰਹੀਏ, ਇੱਥੇ ਕਦੇ ਵੀ ਪਿਆਰਿਓ ਅਹੰਕਾਰ ਵਿੱਚ ਨਹੀਂ, ਗੁਣ ਤਾਂ ਮੈਂ ਸੇਵਾ ਸਿਮਰਨ ਕਰਦਾ ਹੀ ਹਾਂ ਨਹੀਂ ਕਹਿਣ ਲੱਗੇ, ਸਦਾ ਸਿਰ ਨਿਵਿਆਂ ਹੀ ਰਵੇ। ਇੱਕ ਲੁਕਮਾਨ ਵਿਦਵਾਨ ਹੋਇਆ ਬਹੁਤ ਵੱਡਾ, ਬਹੁਤ ਸਿਆਣਾ ਸੂਝਵਾਨ, ਉਹਨੂੰ ਕਿਸੇ ਨੇ ਪੁੱਛਿਆ, ਤੁਹਾਡੇ ਕੋਲ ਇਤਨੀ ਵਿਦਿਆ, ਇਤਨੀ ਸਮਾਤ, ਇਤਨਾ ਗਿਆਨ ਕਿਵੇਂ ਆ ਗਿਆ? ਸਾਰੀ ਦੁਨੀਆ ਤੁਹਾਨੂੰ ਮੰਨਦੀ ਏ, ਇਹਦਾ ਕਾਰਨ ਤੁਸੀਂ ਇੰਨੀ ਵਿਦਿਆ ਕਿਵੇਂ ਪ੍ਰਾਪਤ ਕਰ ਲਈ, ਸਿਆਣਪ ਲੈ ਲਈ? ਕਹਿਣ ਲੱਗੇ ਮੈਂ ਅੰਨਿਆਂ ਕੋਲੋਂ ਸਿੱਖਿਆ ਹੈ। ਅੰਨਿਆਂ ਕੋਲੋਂ ਇੰਨੀ ਸਿਆਣਪ ਲਈਏ? ਪੁੱਛਿਆ ਜੀ ਅੰਨਿਆਂ ਕੋਲੋਂ ਕਿਵੇਂ? ਕਹਿੰਦੇ ਜਿਹੜਾ ਅੰਧਾ ਆਦਮੀ ਜਿਹਦੇ ਅੱਖਾਂ ਵਿੱਚ ਜੋਤ ਨਹੀਂ ਪਰਮੇਸ਼ਰ ਨੇ ਪਾਈ ਸੰਸਾਰ ਦੇਖਣ ਲਈ, ਕਹਿਣ ਲੱਗੇ ਉਹ ਜਦੋਂ ਵੀ ਆਦਮੀ ਤੁਰੇਗਾ ਨਾ ਅੰਧਾ, ਉਹ ਹਰ ਕਦਮ ਜਾਣ ਤਾਂ ਉਹਦੇ ਹੱਥ ਵਿੱਚ ਸੋਟੀ ਹੋਏਗੀ, ਜੇ ਸੋਟੀ ਨਾ ਹੋਵੇ ਤੇ ਜਦੋਂ ਵੀ ਉਹ ਇੱਕ ਵੀ ਕਦਮ ਪੁੱਟੇਗਾ ਨਾ ਧਰਤੀ ਤੇ, ਉਹਨੂੰ ਪਹਿਲਾਂ ਟੋਹ ਕੇ ਵੇਖ ਕੇ ਫਿਰ ਕਦਮ ਟਿਕਾਏਗਾ। ਐਵੇਂ ਨਹੀਂ ਵੀ ਹਰ ਕਦਮ ਟਿਕਾ ਦੇਗਾ, ਉਹਨੂੰ ਖਤਰਾ ਹੈ ਕਿਧਰੇ ਟੋਆ ਨਾ ਪੋਵੇ, ਕੋਈ ਉੱਚੀ ਜਗ੍ਹਾ ਨਾ ਪੋਵੇ। ਹਰ ਕਦਮ ਉਹ ਰੱਖਣ ਤੋਂ ਪਹਿਲਾਂ ਉਹਨੂੰ ਟੋਹਦਾ ਏ ਸੋਟੀ ਨਾਲ ਜਾਂ ਆਪਣੇ ਪੈਰ ਨਾਲ, ਫਿਰ ਉਹ ਤੁਰਦਾ ਏ। ਕਹਿਣ ਲੱਗੇ ਮੈਨੂੰ ਉਹ ਚੋਂ ਸਿੱਖਿਆ ਮਿਲੀ, ਇਹ ਜ਼ਿੰਦਗੀ ਬੜੀ ਕੀਮਤੀ ਹੈ, ਇਹਨੂੰ ਐਵੇਂ ਨਹੀਂ ਵਾਹ ਜਾਂ ਬੋਲ ਕੇ, ਵਾਹ ਜਾਂ ਖਾ ਕੇ ਜੋ ਦੁਨੀਆਂ ਕਰਦੀ ਐਵੇਂ ਮਨ ਮਗਰ ਲੱਗ ਕੇ ਕਰੀ ਜਾਵੇ। ਕਹਿਣ ਲੱਗੇ ਹਰ ਕਦਮ ਜ਼ਿੰਦਗੀ ਦਾ ਪੁੱਟਣ ਤੋਂ ਪਹਿਲਾਂ ਵੇਖੋ, ਇਹ ਕਰਨ ਤੋਂ ਬਾਅਦ ਮੇਰਾ ਨੁਕਸਾਨ ਕਿੰਨਾ ਕੁ ਹੋਏਗਾ। ਪਰ ਦੁਨੀਆ ਕਿਤਨੀ ਬਰਬਾਦ ਹੋ ਰਹੀ ਏ ਜਦੋਂ ਉਹ ਨਸ਼ਿਆਂ ਚ ਪੈਂਦੇ ਨੇ। ਕਹਿੰਦੇ ਵੇਖੀ ਜਾਏਗੀ, ਇਹਦਾ ਮਤਲਬ ਹੁੰਦਾ ਕਿਸੇ ਦੀ ਸੱਚੇ ਆਦਮੀ ਦੀ ਸੁਣੋ ਨਾ, ਮਾਪਾਂ ਭੈਣਾਂ ਦੀ ਨਾ ਸੁਣੋ, ਉਹਨਾਂ ਨੂੰ ਮੈਂ ਵੇਖਿਆ ਮੇਰੇ ਸਾਹਮਣੇ, ਅਜੇ ਉਹ ਮਾਂ ਕਹਿਣੀ ਲੱਗਦੀ ਇਹਨੂੰ ਆਖੋ ਨਾ ਬਹੁਤੀ ਸ਼ਰਾਬ ਪੀਵਿਆ ਕਰੇ, ਉਦੋਂ ਕਹਿੰਦੇ ਨਾ ਤੇ ਕਹਿਣੋ ਮੁੜਨਾ ਹੀ ਕੋਈ ਨੀ, ਚਲੋ ਚੱਲੀਏ ਗਿਆਨੀ ਬਾਹਰ ਚੱਲੀਏ, ਕਿਉਂ ਸੱਚ ਦੀ ਗੱਲ ਸੁਣ ਨਹੀਂ ਸਕਦਾ। ਸਤਿਗੁਰੂ ਬਖਸ਼ੇ ਮੈਂ ਬੇਨਤੀ ਕਰ ਰਿਹਾ ਸੀ, ਪਿਆਰਿਓ ਲੁਕਮਾਨ ਨੇ ਸੱਚ ਕਿਹਾ ਏ, ਹਰ ਕਦਮ ਪਹਿਲਾਂ ਸੋਚ ਕੇ ਤਰੀਏ। ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਬਚਨ ਨੇ, ਸਹਿਬ ਕਹਿੰਦੇ ਰੱਖ ਰੱਖ ਚਰਨ ਤਰੇ ਵਿਚਾਰੀ ਦੁਬਦਾ ਚੋੜ ਪਏ ਨਿਰੰਕਾਰੀ। ਹਰ ਆਪਣਾ ਕਦਮ ਪੁੱਟਣ ਤੋਂ ਪਹਿਲਾਂ ਗੁਰੂ ਨੂੰ ਪੁੱਛ ਪੁੱਛ ਕੇ ਤੁਰੀਏ, ਇਹਦੇ ਨਾਲ ਮੈਂ ਕਿਧਰੇ ਦੁਖੀ ਤਾਂ ਨਹੀਂ ਹੋ ਜਾਵਾਂਗਾ, ਕਿਉਂਕਿ ਸਤਿਗੁਰੂ ਦੇ ਆਖੇ ਲੱਗ ਕੇ ਜਿੰਨੇ ਕਦਮ ਪੁੱਟਾਂਗੇ ਨਾ ਉਹਦੇ ਚੋਂ ਨਿਕਲਣੇ ਕੇਵਲ ਸੁੱਖ ਹੈ। ਪਰ ਅਸੀਂ ਕਿੱਥੇ ਮਾਰ ਖਾਂਦਾ ਸਾਡਾ ਮਨ, ਗੁਰੂ ਦੇ ਬਚਨ ਨੂੰ ਸੁਣ ਕੇ ਦੁਨੀਆ ਨਾਲ ਕੰਪੇਅਰ ਕਰਦਾ ਏ ਵੀ ਇਹਦੇ ਲਈ ਦੁਨੀਆ ਕੀ ਆਖੇਗੀ। ਅੱਜ ਵੀ ਕਿਸੇ ਫੋਨ ਤੇ ਵੀਰ ਨੇ ਇਹ ਕਿਹਾ, ਕਹਿਣ ਲੱਗੇ ਅੰਮ੍ਰਿਤ ਛਕਣ ਨੂੰ ਜੀ ਤਾਂ ਕਰਦਾ ਏ, ਕਾਰੋਬਾਰ ਮੇਰਾ ਇਸ ਤਰ੍ਹਾਂ ਦਾ ਏ, ਉਹਦੇ ਵਿੱਚ ਕੁਝ ਨਸ਼ੇ ਵੀ ਵਿਕਦੇ ਪਏ ਨੇ। ਕਹਿਣ ਲੱਗੇ ਮੈਨੂੰ ਇਹ ਡਰ ਮਾਰ ਕੇ ਜਾਂਦਾ ਦੁਨੀਆ ਕੀ ਕਵੇਗੀ। ਦੁਨੀਆ ਨੂੰ ਪਿਆਰੇ ਅਜੇ ਕਿਹਾ ਨਹੀਂ, ਪਹਿਲੇ ਡਰ ਹੈ। ਜੇ ਕਿਧਰੇ ਕੋਈ ਅੰਮ੍ਰਿਤ ਪਾਨ ਕਰ ਲਵੇ ਜੀਵਨ ਦਾ ਸਾਥੀ ਇੱਕ, ਫਿਰ ਡਰ ਦੁਨੀਆ ਉਹਨੂੰ ਕਹੇਗੀ ਤੂੰ ਤਾਂ ਕੀਤਾ ਨਹੀਂ, ਇੱਕ ਦਾ ਕੀ ਲਾਭ? ਜਿਹੜਾ ਇੱਕ ਬੱਚਿਆ ਉਹਦੀ ਵਧਾਈ ਨਹੀਂ ਦੇਣੀ, ਜਿਹੜਾ ਗੁਰੂ ਕੇ ਪਿਆਰੇ ਇੱਕ ਰਹਿ ਗਿਆ ਏ ਉਹਦਾ ਪ੍ਰਮਾਣ ਦੇਖ ਕੇ ਦੁਨੀਆ ਨੇ ਪਿੱਛੇ ਖਿੱਚਣਾ ਹੈ। ਸਾਹਿਬ ਕਹਿੰਦੇ ਤੂੰ ਗੁਰੂ ਦੀ ਸੁਣੀ, ਤੂੰ ਦੁਨੀਆ ਨਾਲ ਤੁਲਨਾ ਕਰਨ ਲੱਗ ਪਈ, ਦੁਨੀਆ ਦੁਨੀਆਂ ਕੀ ਕਹਿੰਦੀ ਏ। ਅੱਜ ਤੱਕ ਜਿਹਨੇ ਦੁਨੀਆਂ ਦੇ ਆਕੇ ਜਿਹੜਾ ਲੱਗਿਆ ਉਹ ਕਦੇ ਜ਼ਿੰਦਗੀ ਦੇ ਅੰਦਰ ਗੁਰੂ ਕੇ ਪਿਆਰੇ ਆਤਮਿਕ ਤੌਰ ਤੇ ਸੁਖੀ ਨਹੀਂ ਹੋਇਆ। ਸੁਖੀ ਉਹ ਹੋਇਆ ਜਿਹਨੇ ਰੱਬ ਤੇ ਗੁਰੂ ਦੀ ਆਵਾਜ਼ ਸੁਣੀ। ਕਹਿ ਸਤਿਗੁਰੂ ਮੇਰ ਕਰਨ, ਕਹਿਣ ਲੱਗੇ ਤੇਰੇ ਬਾਪ ਨੇ ਪਾਈ ਕੀਰਤੀ ਆ, ਹੰਕਾਰ ਦਾ ਬੋਲ ਬੋਲਿਆ, ਇਸ ਲਈ ਉਹ ਸਿੱਖ ਦੇ ਅੰਦਰੋਂ ਸਹਿਜ ਹੀ ਨਿਕਲ ਗਿਆ। ਰਿੱਛ ਵਾਂਗੂ ਤਾਂ ਤੂੰ ਸਜਣਾ ਮੈਨੂੰ ਪੈ ਗਿਆ ਏ, ਮੈਂ ਤਾਂ ਤੇਰੇ ਕੋਲ ਨੀਵਾਂ ਹੋ ਕੇ ਪ੍ਰਸ਼ਾਦ ਮੰਗਿਆ। ਅੱਛਾ, ਧਰਤੀ ਤੋਂ ਕਿਣਕਾ ਚੁੱਕ ਕੇ ਲੈ ਗਿਆ, ਚਲਾ ਗਿਆ, ਪਰ ਉਸ ਦਾ ਵਚਨ ਪੂਰਾ ਕਰਨ ਲਈ ਇਹ ਤੇਰੇ ਪਿਤਾ ਨੂੰ ਰਿੱਛ ਦੀ ਜੂਨ ਭੋਗਣੀ ਪਈ, ਪਰ ਕੀਤੀ ਕੋਈ ਸਾਰੀ ਸੇਵਾ ਥਾਂ ਪਈ। ਇਹਨੂੰ ਅਸੀਂ ਗੁਰੂ ਦਰਬਾਰ ਬੁਲਾ ਲਿਆ, ਹੁਣ ਉਸੇ ਪ੍ਰਸ਼ਾਦ ਨੂੰ ਛਕਾਓ, ਕੜਾ ਪ੍ਰਸ਼ਾਦ ਹੀ ਦੇ। ਰਿੱਛ ਕਦੇ ਛਕਦੇ ਨਹੀਂ, ਪਰ ਛਕਣਗੇ, ਗੁਰੂ ਪਿਤਾ ਜੀ ਨੇ ਕਿਹਾ ਏ। ਉਦੋਂ ਨੇ ਸਰੀਰ ਛੱਡ ਦਿੱਤਾ। ਸਤਿਗੁਰੂ ਕਹਿੰਦੇ ਇਹ ਹੁਣ ਸਦਾ ਲਈ ਬਖਸ਼ਿਆ ਗਿਆ ਹੈ, ਅੱਜ ਤੋਂ ਬਾਅਦ ਇਹਦਾ ਜਨਮ ਤੇ ਮਰਨ ਨਹੀਂ ਹੋਏਗਾ, ਇਹ ਸਦਾ ਲਈ ਸਾਈਂ ਦੇ ਘਰ। ਇਹਦਾ ਮਤਲਬ ਗੁਰੂ ਕੇ ਪਿਆਰਿਓ ਦੋ ਗੱਲਾਂ ਵੱਲ ਧਿਆਨ ਕਰਨ ਆਏ। ਇੱਕ ਤਾਂ ਆਉਣਾ ਜਾਣਾ ਜਿਹੜਾ ਅਹੰਕਾਰ ਬਣਾਉਂਦਾ ਸਤਿਗੁਰੂ ਕਹਿੰਦੇ ਨੇ, ਦੂਸਰਾ ਅਸੀਂ ਸਤਿਗੁਰੂ ਜੀ ਦੇ ਦਰ ਤੇ ਰਹਿ ਕੇ ਕਿਤਨਾ ਕੁ ਸੁਚੇਤ ਹੋਣਾ ਹੈ। ਸਤਿਗੁਰੂ ਜੀ ਨੇ ਇੱਕ ਵਚਨ ਕਿਹਾ ਜੇ, ਉਸ ਪੰਕਤੀ ਨੂੰ ਯਾਦ ਕਰਿਆ ਜੇ, ਹਜ਼ੂਰ ਕਹਿੰਦੇ ਨੇ ਜੇ ਕਿਧਰੇ ਪਿਆਰੇ ਸੱਚੀ ਮੁੱਚੀ ਜ਼ਿੰਦਗੀ ਦੇ ਅੰਦਰ ਸਦਾ ਲਈ ਸੁਖੀ ਵਸਣਾ ਚਾਹੁੰਦੇ ਆ ਨਾ, ਇਸ ਖੁਦੀ ਅਹੰਕਾਰ ਨੂੰ ਛੱਡੀਏ। ਜਦੋਂ ਹੀ ਇਹ ਛੁੱਟੇਗੀ ਨਾ, ਉਦੋਂ ਕੀ ਕੁਛ ਅੰਦਰ ਵਾਹਿਗੁਰੂ ਪਾਵੇਗਾ। ਸਾਹਿਬ ਕਹਿੰਦੇ ਖੁਦੀ ਮਿੱਟੀ ਤਬ ਸੁਖੀ ਪੈ, ਜਦੋਂ ਹੀ ਖੁਦੀ ਅਹੰਕਾਰ ਮਿੱਟਿਆ ਬਸ ਉਦੋਂ ਹੀ ਸੁਖ ਆ ਗਏ। ਮਨ ਤਨ ਪਏ ਅਰੋਗ, ਨਾ ਮਨ ਨੂੰ ਕੋ ਰੋਗ ਲੱਗੇਗਾ ਨਾ ਤਨ ਨੂੰ ਕੋ ਰੋਗ ਲੱਗੇਗਾ। ਜਿਹੜਾ ਬਚਨ ਮੈਂ ਸਾਂਝਾ ਕਰ ਰਿਹਾ ਸੀ ਨਾ, ਉਹਦੇ ਸਤਿਗੁਰਾਂ ਨੇ ਬਚਨ ਕਿਹਾ ਜੀ, ਹਜ਼ੂਰ ਕਹਿੰਦੇ ਨੇ ਦੇਖ ਪਿਆਰਿਆ, ਪ੍ਰਮ ਪਿਆਨ ਉਦਿਆਨ ਰਮਨੰ ਮਹਾ ਵਿਕਟ ਅਸਾਧ ਰੋਗਣੈ। ਇਹ ਅਹੰਕਾਰ ਜਿੱਥੇ ਜਨਮ ਤੇ ਮਰਨ ਵਿੱਚ ਪਾਉਂਦਾ ਹੈ, ਉੱਥੇ ਪਤਾ ਕੀ ਕਰਦਾ ਹੈ, ਇਹ ਨਾ ਸਾਡਾ ਜੀਵਨ ਡਰਾਉਣਾ ਜਿਹਾ ਬਣਾ ਦਿੰਦਾ। ਜਿਵੇਂ ਕਿਸੇ ਜੰਗਲ ਵਿੱਚ ਰਹਿ ਰਹੇ ਕੋਈ ਡਰਦੇ ਆ, ਹਰ ਪਲ ਤੁਸੀਂ ਵੇਖਿਓ ਨਾ ਘਰਾਂ ਦੇ ਅੰਦਰ ਕਿਤਨਾ ਸਹਿਮ ਜਾਂ ਕਈ ਜ਼ਿੰਦਗੀਆਂ ਤੇ ਛਾਇਆ ਹੁੰਦਾ ਹੈ, ਸਾਰਾ ਕੁਝ ਕੋਲ ਕਹਿ, ਕਹਿੰਦੇ ਪਤਾ ਨੀ ਅੰਦਰ ਡਰਦਾ ਜਾਂ ਰਹਿੰਦਾ ਸਹਿਮਿਆ ਜਿਹਾ। ਸਾਹਿਬ ਕਹਿੰਦੇ ਕਿਉਂ ਇਹ ਸਾਰਾ ਕੁਝ ਵਾਪਰਦਾ ਏ, ਇਹਦਾ ਕਾਰਨ ਤੈਨੂੰ ਦੱਸਣੇ ਆ। ਕਹਿੰਦੇ ਤੂੰ ਆਪ ਕਹਿ। ਕਹਿੰਦੇ ਅਹੰਕਾਰ ਵਿੱਚ ਆ ਕੇ ਨਾ ਫਿਰ ਮਹਾਂ ਵਿਕਟ, ਵਿਕਟ ਦਾ ਅਰਥ ਹੁੰਦਾ ਵਿਖੜਾ ਔਖਾ, ਅਸਾਧ ਦਾ ਅਰਥ ਹੁੰਦਾ ਹੈ ਜਿਹਦਾ ਇਲਾਜ ਨਾ ਹੋਵੇ। ਅਹੰਕਾਰੀ ਆਦਮੀ ਨੂੰ ਰੱਬ ਇਹ ਸਜ਼ਾ ਦਿੰਦਾ ਏ, ਉਹਨੂੰ ਇਹੋ ਜਿਹਾ ਰੋਗ ਲਾ ਦੇਗਾ ਜਿਹਦਾ ਇਲਾਜ ਕਿਸੇ ਵੀ ਡਾਕਟਰ ਤੇ ਵੈਦ ਕੋਲ ਨਹੀਂ ਹੋਏਗਾ। ਅਸਾਧ ਰੋਗ ਨੇ, ਉਹ ਰੋਗ ਉਹਨੂੰ ਲੱਗੇਗਾ। ਵੇਖਦੇ ਹੋ ਕਈ ਲੋਕ ਨੇ ਕਹਿੰਦੇ ਸਾਰੇ ਹੀਲੇ ਵਰਤ ਲਏ ਨੇ, ਪਰ ਇਹਦਾ ਇਲਾਜ ਕੋਈ ਨਹੀਂ ਸਾਨੂੰ ਲੱਭਾ, ਹੁਣ ਤਾਂ ਇਸੇ ਤਰ੍ਹਾਂ ਜ਼ਿੰਦਗੀ ਕੱਟਣੀ ਪਵੇਗੀ। ਲਾ ਇਲਾਜ ਰੋਗ ਲੱਗੇ, ਸਾਹਿਬ ਕਹਿੰਦੇ ਅਹੰਕਾਰ ਨੇ ਕਿਤਨੇ ਦੁੱਖ ਦਿੱਤੇ ਸਾਨੂੰ। ਇਹਦੇ ਕਜੋਰ ਕਹਿੰਦੇ ਜੇ ਇਹਨੂੰ ਮਿਟਾ ਲਵੇ, ਖੁਦੀ ਮਿੱਟੀ ਤਬ ਸੁੱਖ ਪਏ। ਕੀ ਹੋਇਆ, ਮਨ ਤਨ ਪਏ ਅਰੋਗ, ਮਨ ਨੂੰ ਵੀ ਰੋਗ ਨੀ ਲੱਗਣਾ ਤੇ ਤਨ ਨੂੰ ਵੀ ਕੋਈ ਨਹੀਂ, ਤੇ ਸਭ ਤੋਂ ਵੱਡੀ ਗੱਲ ਇਹ ਹੋਏਗੀ ਕੀ ਹੋਏਗਾ, ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੇ ਜੋਗ, ਉਹ ਵਾਹਿਗੁਰੂ ਮੇਰ ਕਰੇਗਾ ਨਿਰੰਕਾਰ ਆਪ ਦਰਸ਼ਨ ਦੀਦਾਰ ਉਸ ਵਕਤ ਹੀ ਦੇਵੇਗਾ। ਸਦਾ ਵਾਹਿਗੁਰੂ ਉਹਦੇ ਦ੍ਰਿਸ਼ਟੀ ਦੇ ਸਾਹਮਣੇ ਰਹਿਣਗੇ। ਸਤਸੰਗਿਓ, ਪਰ ਮੇਰੇ ਗੁਰੂ ਦਾ ਇਹ ਤਰਸ ਵੇਖੋ, ਸਤਿਗੁਰੂ ਕੇਵਲ ਡਰਾਉਂਦੇ ਨਹੀਂ, ਜੋ ਕੁਝ ਦਰਗਾਹ ਵਿੱਚੋਂ ਸਾਡੇ ਜੀਵਾਂ ਨਾਲ ਹੋਣਾ ਹੋ ਰਿਹਾ ਜੋ ਪਿਆਰੂ ਵਾਪਰਨਾ ਏ, ਸਤਿਗੁਰੂ ਨੇ ਉਹ ਔਗਣ ਦੱਸ ਕੇ ਨਾ ਹੁਣ ਇੱਕ ਬਚਨ ਕੀਤਾ ਨੀ, ਰਾਹ ਖੋਲਿਆ ਨੀ। ਕਹਿੰਦੇ ਜੇ ਭਲਾ ਇਹ ਸਾਰਾ ਕੁਝ ਨਾਲ ਜੁੜ ਕੇ ਅਸੀਂ ਅਹੰਕਾਰ ਦੀ ਪੰਡ ਇਕੱਠੀ ਕਰ ਹੀ ਲਈਏ, ਹੁਣ ਕੀ ਇਹਦਾ ਇਲਾਜ ਕੋਈ ਨਹੀਂ। ਸਾਹਿਬ ਕਹਿੰਦੇ ਦੁਨੀਆਂ ਕੋਲ ਕੋਈ ਨੀ, ਪਰ ਗੁਰੂ ਨਾਨਕ ਦੇ ਘਰ ਇਲਾਜ ਹੈ, ਇਹਦੇ ਇਲਾਜ ਹੈ। ਇਸ ਘਰ ਅੰਦਰ ਇਹੋ ਜਿਹਾ ਕੋਈ ਪਿਆਰਿਓ ਅੱਜ ਤੱਕ ਰੋਗ ਨੇ ਜਿਹਦਾ ਇਲਾਜ ਨਾ ਹੋਵੇ, ਅਸੀਂ ਕਿੱਥੇ ਸਾਡਾ ਮਨ ਮਾਰ ਖਾਂਦਾ ਏ। ਇਲਾਜ ਚਾਹੁੰਦੇ ਆ ਪਰ ਦਵਾਈ ਨਹੀਂ ਖਾਣਾ ਚਾਹੁੰਦੇ। ਤੁਸੀਂ ਵੇਖੋਗੇ ਨਾ ਤੁਹਾਨੂੰ ਕਈ ਵਾਰ ਵੇਖੀਦਾ ਫਕੀਰ ਮਹਾਤਮਾ ਪੁਰਖ ਕਹਿਣਗੇ ਉਹਨਾਂ ਕੋਲ ਜਾ ਕੇ ਪਰਿਵਾਰ ਤੇ ਇਹਦਾ ਬਹੁਤ ਦੁਖੀ ਹੈ, ਇਹਦਾ ਕੋਈ ਇਲਾਜ ਕਰ, ਕਿਰਪਾ ਕਰੋ, ਅਰਦਾਸ ਕਰੋ, ਇਹ ਠੀਕ ਹੋ ਜਾਵੇ। ਉਹ ਕਹਿਣਗੇ ਪਾਠ ਕਰੋ, ਸੰਗਤ ਚ ਆਇਆ ਕਰੋ, ਨਾਮ ਜਪੋ। ਉਹਨਾਂ ਨੂੰ ਸੁਣਦਾ ਹੀ ਨਹੀਂ, ਕਹਿੰਦੇ ਠੀਕ ਤੇ ਇਹ ਦੱਸੋ ਵੀ ਠੀਕ ਹੋ ਜਾਏਗਾ। ਸਾਰਾ ਜ਼ੋਰ ਲੱਗਾ ਵੀ ਇਹ ਦਵਾਈ ਤੋਂ ਬਗੈਰ ਠੀਕ ਹੋ ਜਾ, ਦਵਾਈ ਵੱਲ ਧਿਆਨ ਨਹੀਂ ਕਹਿ, ਠੀਕ ਹੋਣ ਵੱਲ ਧਿਆਨ ਕਹਿ। ਗੁਰੂ ਕੇ ਪਿਆਰਿਓ, ਕਿਵੇਂ ਹੋਏਗਾ ਜੇ ਸਤਿਗੁਰੂ ਦੀ ਦੱਸੀ ਦਵਾਈ ਨੂੰ ਕੋਈ ਨਹੀਂ ਵਰਤੇਗਾ। ਸਹਿਬ ਕਹਿੰਦੇ ਸਰਬ ਰੋਕਾਇਓ ਕਦਨਾਓ, ਕਲਿਆਣ ਰੂਪ ਮੰਗਲ ਗੁਣ ਗਾਓ। ਜਾਂ ਬਹੁਤੀ ਵਾਰੀ ਭੋਲੇ ਪਾਸੀ ਇਹ ਕਹੀ ਜਾਂਦੇ ਆ ਨਾ, ਇਹ ਮੇਰਾ ਕਾਰਜ ਖੋ ਜਾਵੇ, ਇਹ ਮੇਰਾ ਕੰਮ, ਮੇਰੀ ਬਿਮਾਰੀ ਦੁੱਖ ਦੂਰ ਹੋ ਜੇ, ਬਾਅਦ ਵਿੱਚ ਅੰਮ੍ਰਿਤ ਛਕਾਂਗਾ ਜਾਂ ਬਾਅਦ ਵਿੱਚ ਨਿਤਨੇਮ ਕਰਾਂਗਾ। ਰੱਬ ਨਾਲ ਗੁਰੂ ਕੇ ਪਿਆਰੂ ਵਪਾਰ ਤੇ ਸੌਦੇਬਾਜ਼ੀ ਨਹੀਂ ਚੱਲਦੀ। ਇਹ ਚ ਤਾਂ ਆਪਣਾ ਆਪ ਹੀ ਸਤਿਗੁਰੂ ਦੇ ਸਾਹਮਣੇ ਗਵਾਉਣਾ ਵੀ ਪੈਂਦਾ ਹੈ ਤੇ ਭੇਟਾ ਵੀ ਕਰਨਾ ਪੈਂਦਾ। ਕਹਿ ਸਾਹਿਬ ਕਹਿੰਦੇ ਤੂੰ ਅਹੰਕਾਰ ਛੱਡ, ਤੂੰ ਤੇ ਪਕੜ ਕੇ ਕਹਿੰਦਾ ਅਹੰਕਾਰ ਨਹੀਂ ਛੱਡਣਾ, ਉਦੋਂ ਹੀ ਠੀਕ ਕਰ ਦਿਓ। ਮੇਰੇ ਸਤਿਗੁਰੂ ਕਹਿੰਦੇ ਨੇ ਐਵੇਂ ਤੂੰ ਜ਼ਿੰਦਗੀ ਅੰਦਰ ਫੈਸਲਾ ਇਸ ਤਰ੍ਹਾਂ ਦਾ ਨਾ ਕਰ, ਦਵਾਈ ਅਸੀਂ ਨਹੀਂ ਖਾਂਦੇ। ਬਾਅਦ ਚ ਕਹਿੰਦੇ ਵੇਖ ਲਿਆ ਗੁਰੂ ਨਾਨਕ ਦੇ ਘਰ ਤੇ ਜਾ ਕੇ ਰਾਮ ਤੇ ਆਇਆ ਕੋਈ ਨੀ। ਇਹ ਆਪਣੀ ਜ਼ਮੀਰ ਨੂੰ ਕੋਈ ਪੁੱਛ ਕੇ ਵੇਖੇ, ਸੱਚੀ ਮੁੱਚੀ ਇਹਨੇ ਸਤਿਗੁਰੂ ਦਾ ਬਚਨ ਮੰਨਿਆ ਸੀ, ਸਾਹਿਬਾਂ ਦੀ ਦਿੱਤੀ ਹੋਈ ਦਵਾਈ ਖਾਧੀ ਸੀ, ਉਹ ਦਵਾਈ ਕੀ ਦੱਸੀ ਇਹ ਸ਼ਬਦ ਦੇ ਅੰਦਰ। ਸਾਹਿਬ ਕਹਿੰਦੇ ਬੈਦਿਉ ਪਾਰ ਬ੍ਰਹਮ ਪਰਮੇਸ਼ਵਰ, ਆਰਾਧ ਨਾਨਕ ਹਰ ਹਰ ਹਰੇ। ਬੈਦ ਹੈ ਮੇਰਾ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ, ਉਹ ਹਰ ਚੀਜ਼ ਦਾ, ਵਾਹਿਗੁਰੂ ਦਾ ਰੋਗ ਦਾ, ਬਿਮਾਰੀ ਦਾ ਇਲਾਜ ਕਰਦਾ। ਕੀ ਕਹਿੰਦੇ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ, ਨਾਮ ਦੀ ਦਵਾਈ ਕਾ, ਫਿਰ ਵੇਖੀ ਤੇਰੇ ਅੰਦਰ ਕਿਵੇਂ ਇੱਕਦਮ ਅਰੋਗਤਾ ਆਉਂਦੀ। ਪਰ ਉਹ ਦਵਾਈ ਗੁਰੂ ਕੇ ਪਿਆਰਿਓ ਖਾਣ ਨੂੰ ਕੋਈ ਕੋਈ ਤਿਆਰ ਹੁੰਦਾ ਵਿਰਲਾ। ਬਹੁਤੇ ਤਾਂ ਮੈਂ ਵੇਖਦਾ ਵਾ ਜਿਹੜੇ ਚੰਗੇ ਭਲੇ ਸਿੱਖ, ਕਈ ਵਾਰ 60-70 ਸਾਲ ਦੀ ਉਮਰ ਗੁਜ਼ਰ ਜਾਂਦੀ ਏ, ਉਹ ਕਹਿੰਦੇ ਸਿਵਾਇਤ ਦੇ ਸ਼ਬਦ ਦੇ ਨਾ ਅਰਥ ਸਮਝ ਰਹੇ ਹਾਂ ਜੀ, ਸਤਨਾਮ ਦੇ ਅਰਥ ਸਮਝ ਰਹੇ ਹਾਂ ਜੀ, ਅਜੇ ਜਪਣਾ ਨਹੀਂ ਅਜੇ ਵੀ ਸ਼ੁਰੂ ਕੀਤਾ। ਹੋਰੇ ਉਹ ਕਿਹੜੇ ਅਰਥ ਸਮਝਣਾ ਚਾਹੁੰਦੇ ਨੇ? ਸਤ ਸੰਗਿਓ, ਦਵਾਈ ਨੂੰ ਸਮਝਿਆ ਜਾ ਰਿਹਾ ਏ ਪਰ ਉਹਨੂੰ ਖਾਧਾ ਨਹੀਂ ਜਾ ਰਿਹਾ। ਦਵਾਈ ਨੂੰ ਕੁਝ ਸਮਝਦਾ ਰਹੇ, ਬਿਮਾਰ ਬੁਖਾਰ ਚੜਿਆ ਹੋਵੇ, ਦਵਾਈ ਡਾਕਟਰ ਦੇਵੇ, ਗੋਲ ਬੈਜੋ ਦੇ ਉੱਪਰ ਜਿਹੜਾ ਕੁਛ ਲਿਖਿਆ ਹੈ ਵੀ ਕਿਹੜੀਆਂ ਚੀਜ਼ਾਂ ਪਾ ਕੇ ਤਿਆਰ ਕੀਤੀ ਏ, ਕਿਹਦਾ ਦਾ ਸਾਈਡ ਇਫੈਕਟ ਏ, ਉਹ ਪੜ੍ਹਦੇ ਪੜ੍ਹਦੇ 70 ਸਾਲ ਲੰਘ ਜਾਣ, ਪਿਆਰਿਓ ਨੂੰ ਕੌਣ ਸਿਆਣਾ ਕਵੇਗਾ? ਇਹ ਸਾਡਾ ਮੂਰਖ ਮਨ ਗੁਰੂ ਕੋਲ ਆ ਕੇ ਇਸ ਤਰ੍ਹਾਂ ਦੀਆਂ ਗੁਸਤਾਖੀਆਂ ਕਰਦਾ ਰਹਿੰਦਾ ਹੈ, ਗੁਰੂ ਦੀ ਸੁਣਦਾ ਨਹੀਂ ਜੋ ਸਤਿਗੁਰਾਂ ਨੇ ਕਿਹਾ, ਚੀਰ ਪਾੜ ਕਰਕੇ ਬਹਿ ਜਾਂਦਾ ਹੈ ਤੇ ਇੰਨਾ ਲੰਬਾ ਲੰਘਾ ਦਿੰਦਾ, ਇੰਨੇ ਇਸ ਨੂੰ ਪੜ੍ਹਨ ਨੂੰ ਗੁਰੂ ਕੇ ਪਿਆਰਿਓ ਉਹਨੂੰ ਖਾਂਦਾ ਹੀ ਨਹੀਂ, ਇਹਦੇ ਵਿੱਚ ਹੀ ਜ਼ਿੰਦਗੀ ਮੁੱਕ ਜਾਂਦੀ ਹੈ। ਜਦੋਂ ਕਿ ਮੇਰੇ ਸਤਿਗੁਰੂ ਜੀ ਦਾ ਹੁਕਮ ਹੈ ਇੱਕ, ਉਹ ਕਹਿੰਦੇ ਦਵਾਈ ਛਕਣੀ ਸ਼ੁਰੂ ਕਰ। ਕਦੋਂ ਕਰ? ਸਾਹਿਬ ਕਹਿੰਦੇ ਗੁਰੂ ਰਾਮਦਾਸ ਪਿਤਾ ਜੀ ਕਹਿੰਦੇ ਕੱਲ ਨਹੀਂ, ਅੱਜ ਨਹੀਂ, ਕਹਿੰਦੇ ਹੁਣੇ ਇਸੇ ਛੇਵੀਂ ਤੂੰ ਸ਼ੁਰੂ ਕਰਨਾ ਹੈ। ਬਚਨ ਹੀ ਨਾ ਗੁਰੂ ਪਿਤਾ ਜੀ ਦਾ, ਹਜ਼ੂਰ ਕਹਿੰਦੇ ਘਰ ਜਪਦਿਆਂ ਖਿਨ ਢਿੱਲ ਨਾ ਕੀ ਜਾਈ। ਜਪਣਾ ਹੀ ਦਵਾਈ ਖਾਣੀ ਹੈ, ਵਿਚਾਰਾਂ ਕਰਨੀਆਂ ਨਹੀਂ। ਸਾਹਿਬ ਕਹਿੰਦੇ ਘਰ ਜਪਦਿਆਂ ਖਿਨ ਢਿੱਲ ਨਾ ਕੀ ਜਾਈ, ਮੇਰੀ ਜਿੰਦੜੀਏ ਆਪਣੀ ਜਿੰਦ ਨੂੰ ਤਾਕ ਕੇ ਸੁਣ ਜਾਵੇ। ਬਹੁਤੀ ਵਾਰੀ ਇਹ ਜਿੰਦ ਸੁਣਦੀ ਨਹੀਂ, ਮਨ ਸੁਣਨ ਨਹੀਂ ਸਾਨੂੰ ਦਿੰਦਾ, ਇਹਦਾ ਧਿਆਨ ਦੂਸਰਿਆਂ ਵੱਲ ਹੁੰਦਾ, ਉਦੋਂ ਵੀ ਜਦੋਂ ਸਾਰਾ ਕੁਝ ਹੋ ਰਿਹਾ ਹੋਵੇ। ਸਹਿਬ ਕਹਿੰਦੇ ਕਿਨ ਢਿੱਲ ਨਾ ਕੀ ਜਾਈ, ਮੇਰੀ ਜਿੰਦੜੀਏ ਮਤ ਕੇ ਜਾਪੈ, ਸਾ ਆਵੇ ਕੇ ਨਾ ਆਵੇ ਰਾਮ। ਖੁਰੇ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ, ਹੁਣੇ ਛੇਤੀ ਨਾਲ ਇਸ ਸਾਹਿਬਾਂ ਦੀ ਦੱਸੀ ਕੋਈ ਦਵਾਈ ਨੂੰ ਕਾ, ਅਹੰਕਾਰ ਤੇ ਜਿਹੜਾ ਮੂਹ ਦੇ ਬਿਮਾਰੀਆਂ ਦਾ, ਪਾਪਾਂ ਦਾ, ਪਿਆਰੇ ਇਸ ਨੂੰ ਹੀ ਇਹ ਦਵਾਈ ਦੂਰ ਹੋ ਪੁੱਛੇਗਾ, ਬਾਕੀ ਪਾਪ ਤੇਰੇ ਕੋਲੋਂ ਫਿਰ ਹੋਣੇ ਹੀ ਨਹੀਂ। ਹੰਕਾਰ ਹੀ ਕਰਾਉਂਦਾ ਤੇਰੇ ਕੋਲ ਸਾਰਾ ਕੁਝ। ਤੇ ਸਤਿਗੁਰੂ ਕਹਿੰਦੇ ਇਹ ਦਵਾਈ ਛੱਕ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਬਹੁਤ ਪਿਆਰਾ, ਕਈ ਵਾਰ ਅਸੀਂ ਰਲ ਕੇ ਸੰਗਤੀ ਤੌਰ ਤੇ ਵੀ ਉਹਨੂੰ ਗਾਉਂਦੇ ਹਾਂ। ਗਾਈ ਦਾ ਇਸ ਲਈ ਨਹੀਂ ਵੀ ਚੰਗਾ ਲੱਗੇ, ਗਾਈ ਦਾ ਇਸ ਕਰਕੇ ਵੇ ਜਿਹੜੀ ਚੀਜ਼ ਕਈ ਵਾਰ ਅਸੀਂ ਗੱਲਾਂ ਬਾਤਾਂ ਨਾਲ ਸਾਡਾ ਮਨ ਨਹੀਂ ਨਾ ਸੁਣਦਾ, ਉਹਨੂੰ ਗਾ ਲਈਏ, ਸੰਗੀਤ ਨਾਲ ਉਹ ਕੁਝ ਨੇੜੇ ਆ ਜਾ ਕੇ ਇਹ ਸੁਣ ਲੈਂਦਾ ਹੈ। ਜਦੋਂ ਕੋਈ ਧਾਰਨਾ ਵੀ ਪੜੀ ਜਾਂਦੀ ਉਹਦਾ ਮਤਲਬ ਇਹ ਨਹੀਂ ਵੀ ਕੁਛ ਗਾਣਾ ਏ, ਧਾਰਨਾ ਦਾ ਮਤਲਬ ਹੁੰਦਾ ਏ ਜੇ ਕੋਈ ਗੁਰਬਾਣੀ ਦੀ ਵਿਆਖਿਆ ਵਿੱਚ ਬਾਹਰ ਹੁੰਦਾ ਏ ਵੀ ਬਾਹਰੋਂ ਧਿਆਨ ਹੱਟ ਕੇ ਸਾਡਾ ਅੰਦਰ ਆ ਜਾਵੇ ਸਤਸੰਗਿਓ। ਪਰ ਉਸ ਤੋਂ ਬਾਅਦ ਭਲਾ ਤਾਂ ਗੁਰੂ ਕੇ ਸ਼ਬਦ ਤੇ ਨਾਮ ਨਹੀਂ ਕਰਨਾ ਕਹਿ, ਜਦੋਂ ਅਸੀਂ ਉਹਨੂੰ ਅਮਲ ਵਿੱਚ ਲਿਆਵਾਂਗੇ। ਸਾਹਿਬ ਆਖਦੇ ਨੇ ਹੋਰ ਸਾਰੇ ਕੰਮ ਮਨਾ ਤੂੰ ਛੱਡਦੇ, ਮਨ ਨੂੰ ਕਹਿ ਰਹੇ ਨੇ ਜਿਹੜੇ ਐਵੇਂ ਪਾਲਤੂ ਦੇ ਅੱਠੇ ਪੈਰ ਕਿਰਤ ਕਰਦਿਆਂ ਵੀ ਨਾਲ ਨਾਲ ਕੇ ਮਨ ਕੁਝ ਕਰਦਾ ਹੈ ਨਾ, ਰੋਟੀ ਖਾਂਦਿਆਂ ਵੀ, ਇੱਥੋਂ ਤੱਕ ਸੁੱਤਿਆਂ ਵੀ ਕੁਝ ਕਰਦਾ ਹੈ। ਸਾਹਿਬ ਕਹਿੰਦੇ ਜਿਹੜਾ ਉਹ ਟਾਈਮ ਹੈ ਨਾ ਉਹ ਚ ਤੂੰ ਕੀ ਕੰਮ ਕਰਨਾ ਕਹਿ, ਜਪੋ ਤਾਂ ਕੋ ਨਾਮ ਪਿਆਰੇ, ਜਪੋ ਤਾਂ ਕੋ ਨਾਮ, ਜਪੋ ਤਾਂ ਕੋ ਨਾਮ ਪਿਆਰੇ, ਜਪੋ ਤਾਂ ਕੋ ਨਾਮ, ਜਪੋ ਜਿਸ ਨਾਲ ਅਹੰਕਾਰ ਬਣੇ ਉਹ ਚੀਜ਼ ਇਕਦਮ ਛੱਡ ਦਿਆ ਕਰੋ, ਜਿਹਦੇ ਨਾਲ ਮਨ ਨੀਵਾਂ ਹੋਵੇ ਉਹ ਕੰਮ ਛੇਤੀ ਨਾਲ ਕਰੀਏ, ਉਥੋਂ ਵੇਖੀਏ ਵੀ ਚੰਗਾ, ਕਈ ਵਾਰ ਕੰਮ ਚੰਗਾ ਹੁੰਦਾ ਏ ਪਰ ਅਹੰਕਾਰ ਵਿੱਚ ਜਦੋਂ ਅਸੀਂ ਕਰਦੇ ਹਾਂ ਰੱਬ ਦੇ ਘਰ ਉਹਦਾ ਕੋਈ ਵੀ ਮੁੱਲ ਨਹੀਂ ਪੈਂਦਾ। ਸਾਹਿਬ ਕਹਿੰਦੇ ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾਂ ਪ੍ਰਵਾਨ, ਪਹਿਲਾਂ ਲੋਕਾਂ ਦੀ ਹੱਥ ਮਾਰ ਮਾਰ ਕੇ ਕਈਆਂ ਦਾ ਖੂਨ ਪੀਣਾ, ਬਾਅਦ ਵਿੱਚ ਜਾ ਕੇ ਜੱਗ ਕਰਾਣੇ, ਇਹ ਰੱਬ ਦੇ ਘਰ ਦਾ ਪ੍ਰਵਾਨ ਨਹੀਂ ਹੈ। ਸਤਸੰਗਿਓ ਦਾਨ ਪੁੰਨ ਜੱਗ ਕਰਨਾ, ਲੋਕ ਫਿਰ ਕਹਿੰਦੇ ਨੇ ਬੜਾ ਭਾਈ ਇਹ ਦਾਨ ਪੁੰਨ ਵੀ ਕਰਦਾ, ਜਦੋਂ ਪਤਾ ਲੱਗਦਾ ਤਾਂ ਪਾਪ, ਕਹਿੰਦੇ ਪਾਪ ਕਿਉਂ ਕਰਦਾ ਸੀ। ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ ਨੇ ਦੇਖ ਮਨਾ ਤੂੰ ਸੁਚੇਤ ਹੋ, ਇਹੋ ਜਿਹੀ ਭੁੱਲਾਂ ਕਿਉਂ ਕਰਦਾ ਏ, ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾਂ ਪ੍ਰਵਾਨ, ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਣ, ਲੱਖ ਸੁਰਤੀ ਲੱਖ ਗਿਆਨ ਧਿਆਨ, ਪੜੀਏ ਪਾਠ ਪੁਰਾਣ, ਜਿਨ ਕਰਤਾ ਕਰਨਾ ਕਿਆ ਲਿਖਿਆ ਆਵਣ ਜਾਣ, ਨਾਨਕ ਮਤੀ ਮਿਥਿਆ ਕਰਮ ਸਚਾ ਇਨਸਾਨ। ਜੇ ਤੂੰ ਇਹ ਨਾਸਵੰਤ ਇਹ ਝੂਠੀ ਮਤ ਨਾਲ ਹੰਕਾਰ ਵਿੱਚ ਕਰਦਾ ਏ ਪਿਆਰੇ, ਇਹਦਾ ਕੁਛ ਨਹੀਂ ਉਪੱਲੇ ਤੇਰੇ ਭੈਣਾ। ਤਾਂ ਹੀ ਸਤਿਗੁਰੂ ਜੀ ਨੇ ਸਿੱਖ ਨੂੰ ਹੰਕਾਰ ਤੋਂ ਬਚਾਉਣ ਲਈ ਮਰਿਆਦੇ ਗੁਰੂ ਘਰ ਦੀ ਐਕੋ ਜੀ ਦਿੱਤੀ ਏ। ਇਹ ਨਹੀਂ ਕਿਹਾ ਵੀ ਜਿੱਥੇ ਖਲੋ ਕੇ ਮਰਜ਼ੀ ਗੁਰੂ ਦਰਬਾਰ ਵਿੱਚ ਉਪਦੇਸ਼ ਸੁਣ ਲਓ, ਪਹਿਲਾਂ ਅਸੀਂ ਗੱਡੀਆਂ ਤੋਂ ਉਤਰਦੇ ਹਾਂ, ਫਿਰ ਅਸੀਂ ਜੋੜੇ ਵੀ ਲਾ ਦਿੰਦੇ ਹਾਂ, ਫਿਰ ਹੁਕਮ ਹੀ ਸਤਿਗੁਰੂ ਨੂੰ ਆ ਕੇ ਮੱਥਾ ਲਾ ਕੇ ਧਰਤੀ ਤੇ ਮੱਥਾ ਟੇਕਣਾ, ਫਿਰ ਸੰਗਤ ਚ ਬਰਾਬਰ ਬਹਿਣਾ, ਵੱਡੇ ਛੋਟੇ ਦਾ ਕੋਈ ਫਰਕ ਨਹੀਂ ਹੁੰਦਾ, ਪੰਗਤ ਚ ਬਰਾਬਰ ਬਿਠਾਣਾ, ਫਿਰ ਸੰਗਤਾਂ ਜੋੜੇ ਚਾੜਦੀਆਂ ਨੇ, ਲੰਗਰ ਤਿਆਰ ਕਰਦੀਆਂ ਨੇ, ਦੂਸਰਿਆਂ ਦੀ ਜੂਠੇ ਬਰਤਨ ਚੁੱਕਦੇ ਨੇ, ਇਹ ਸਾਰਾ ਕੁਝ ਕਾਹਦੇ ਲਈ, ਤਾਂ ਕਿ ਅਹੰਕਾਰ ਮਰੇ, ਅਸੀਂ ਸਾਡਾ ਮਨ ਨੀਵਾਂ ਹੋਵੇ। ਅਰਦਾਸ ਵੀ ਕਰੇ ਦੀ ਸਤਿਗੁਰੂ ਮੇਰ ਕਰੋ, ਸਿੱਖਾਂ ਦਾ ਮਨ ਨੀਵਾਂ ਕਰੋ ਜੀ, ਮਤ ਉੱਚੀ ਕਰੋ ਤੇ ਮਤ ਪਾਤੇ ਰੱਖੇ, आप वाहिगुरु जी तुसी बनो, सतगुरु मेरा करण आप हथ दे के सानू अहंकार तो बचाउण, जेड़ा पापां दा मूलक है जन्म ते मरण विच पौंदा ए, वड्डे वड्डे दुख साडी जिंदगी विच लिया के खड़े करदा ए। पर साहिब कहिंदे जेकर पिछला जीवन अंदर यह सारा कुछ हो गया ते अज तो ही जेकर असी गुरु नानक गुरु कलगियां वाले दे चरणां नूं पकड़, गुरु वाले बाण गुरु कोलो नाम लैके साहिबां दी दित्ती नाम दी दवाई नूं छकना प्रारंभ कर देंगे, ते जन्म जन्म के दुख निवारे सूखा मन साधार है, दर्शन पेट तुखोत निकाला हर का नाम विचार है, मेरा वैद गुरु गोविंदा हर हर नाम अवखद मुख दे पै काटे जम के ਫੰਦਾ, ਜਮਾਂ ਦੀਆਂ ਪਾਈਆਂ ਕੱਟ ਦਿੰਦਾ ਏ, ਸਤਿਗੁਰੂ ਨਾਮ ਦੀ ਦਵਾਈ ਦੇ ਕੇ ਸਤਿਗੁਰੂ ਮੇਰਾ ਕਰਨ ਸੱਚੇ ਪਾਤਸ਼ਾਹ ਤਰਸ ਕਰਨ, ਸਾਥੋਂ ਨਾਮ ਜਪਾਉਣ ਤੇ ਕੌਮੀ ਅਹੰਕਾਰ ਦੇ ਕਰਮਾਂ ਤੋਂ ਬਚਾ ਕੇ ਆਪਣੇ ਚਰਨੀ ਲਾਉਣ, ਇੰਨੇ ਬਚਨ ਪ੍ਰਵਾਨ ਕਰਨੇ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਸਾਧ ਸੰਗਤ, ਆਉਣ ਵਾਲੇ ਹਫਤਾ ਇਸੇ ਤਰ੍ਹਾਂ ਪਰਲ ਮਿਲ ਕੇ ਸਮਾਂ ਕੱਢ ਕੇ ਗੁਰੂ ਦਰਬਾਰ ਵਿੱਚ ਆ ਕੇ ਬੈਠਿਆ ਕਰੀਏ, ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ ਜੋ ਦਰਸ਼ਨ ਦੀਦਾਰ ਕਰਕੇ ਆਪਣੇ ਔਗਣਾ ਤੇ ਗੁਰੂ ਦੀਆਂ ਬਖਸ਼ਾਂ ਵੱਲ ਜਦੋਂ ਚਾਕ ਮਾਰੀਏ, ਫਿਰ ਜੀਵਨ ਨੂੰ ਸਤਿਗੁਰੂ ਰੰਗ ਲਾਉਂਦੇ ਨੇ, ਸਤਿਗੁਰੂ ਮੇਰ ਕਰਨ ਜੀ ਪੁੱਲ ਚੁੱਕ ਦੀ ਖਿਮਾ ਕਰਦੇ ਕੋਈ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ